दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंड कौ मेरी है परिणाम। परम सत्कार योग सतगुरु जी दे पावन पवित्र दरबार विच बैठी हुई साध संगत जी हो अपनियां मन बिरतियां नूं एकागर करन दे लई रसना नूं पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। सतगुरु हरकृष्ण सच्चे पातशाह जी का पावन पवित्र इतिहास साहब जी लड़ीबद्ध श्रवण कर रहे हो। इतिहास इथों तक पहुंचा है कि राजे जय सिंह ने सतगुरु हरकृष्ण सच्चे पातशाह जी दे वास्ते बड़े सोहने पकवान परोसे ने। सतगुरां दे सामने उसने सोने दा थाल परोस के रखिया। कल इथों तक कथा पहुंची सी, अज इथों अगे मैं प्रारंभ करदा। कर पाओ सो बहु विद सेवा ज्यो सो प्रसन्न होए गुर देवा। ग्रंथाकार भाई संतोख सिंह जी लिखते ने कि बड़ी प्रेम भावना दे नाल बहुती सेवा करदा है ताकि किसे ना किसे तरीके दे नाल सतगुरु सच्चे पातशाह जी प्रसन्न हो जान। कह कह स्वाद अनेक प्रकारा करे परोसन विवद आहारा। कह कह के अनेका प्रकार दे जिहड़े स्वादमई पकवान बने हुए ने उह सतगुरु सच्चे पातशाह जी नूं छकाउंदा। शीतल नीर सुकंद चकोरा निज कर भर कर देत कटोरा। ठंडा जिहड़ा पानी है जिहदे विच किसे प्रकार दी कोई खुशबू मिलाई गई है उह पानी कटोरे दे विच भर के अपने हत्थां दे नाल सतगुरां नूं दिंदा। भूप पावना पूर पलेरी श्री हर कृष्ण शुद्ध उर हेरी। कवि संतोख सिंह जी लिखदे ने कि सतगुरु हरकृष्ण सच्चे पातशाह जी ने राजे दी भावना नूं चंगा जाणिया ते उहदे हिरदे नूं शुद्ध जाणिया। करियो आहार स्वाद निज कनो मदर सनिगद सुगंध सनो। कवि जी लिखते ने कि सतगुरा ने ओदे दिते हुए भोजन नू बड़े स्वाद दे नाल छकिया है। जिस भोजन दे विच मिठे पदार्थ सन इस तो इलावा कि ओदे नाल लिपटे हुए पकवान भी सन इस तो इलावा सुगंधित पानी सी। त्रिपत होए गुर हाथ पखारे नागर बेल ने पकीन आगारे। जदों सतगुरां ने प्रसाद पानी छक लिया फिर सतगुरां ने अपने हस्त कमलां नूं धोता है। इस तों बाद राजे ने खाण दे वास्ते सतगुरां दे अगे पान रख दिता।
इलायाद जेह साथ मिलाई लेकर मुख सो पाए चबाई।
जिस पान दे विच इलाचियां आदिक पाईयां होईयां सन उस पान नूं सतगुरु सच्चे पातशाह जी ने अपने मुख दे विच पाया ते उस पान नूं चबाया।
ਕਿਉਂਕਿ ਪਾਨ ਕਈ ਪ੍ਰਕਾਰ ਦੇ ਨਾਲ ਬਣਾਏ ਜਾਂਦੇ ਨੇ। ਜਿਹੜੇ ਨਸ਼ਈ ਲੋਕ ਨੇ ਉਹ ਵੀ ਪਾਨ ਚੱਪਦੇ ਨੇ, ਉਹ ਵੀ ਪਾਨ ਖਾਂਦੇ ਨੇ, ਪਰ ਉਸ ਪਾਨ ਦੇ ਵਿੱਚ ਇੱਕ ਤੇ ਕੱਥਾ ਹੁੰਦਾ, ਇੱਕ ਸੁਪਾਰੀ ਹੁੰਦੀ ਹੈ, ਇਸ ਤੋਂ ਇਲਾਵਾ ਗੁਲਕੰਦ ਹੁੰਦਾ ਹੈ, ਚੂਨਾ ਹੁੰਦਾ ਹੈ, ਤੇ ਫਿਰ ਜਿਹੜੇ ਨਸ਼ਈ ਲੋਕ ਨੇ ਉਹ ਵਿੱਚ ਤੰਬਾਕੂ ਵੀ ਪਾ ਲੈਂਦੇ ਨੇ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਫਿਰ ਪਾਨ ਖਾਂਦੇ ਨੇ ਜਿਹੜੇ ਨਸ਼ਾ ਕਰਦੇ ਨੇ। ਪਰ ਇੱਕ ਪਾਨ ਨੂੰ ਮਿੱਠਾ ਪਾਨ ਆਖਿਆ ਜਾਂਦਾ, ਉਹਦੇ ਵਿੱਚ ਨਸ਼ੇ ਵਾਲੀ ਕੋਈ ਵੀ ਚੀਜ਼ ਨਹੀਂ ਹੁੰਦੀ, ਉਹਦੇ ਵਿੱਚ ਇਸ ਤਰ੍ਹਾਂ ਇਲਾਚੀਆਂ ਆਦਿਕ ਹੁੰਦੀਆਂ ਨੇ ਜਿਹੜੀਆਂ ਕਿ ਖੁਸ਼ਬੂ ਦਿੰਦੀਆਂ ਨੇ। ਇਸ ਤਰ੍ਹਾਂ ਦਾ ਜਿਹੜਾ ਪਾਨ ਹੈ ਉਹ ਰਾਜੇ ਨੇ ਸਤਿਗੁਰਾਂ ਨੂੰ ਛਕਣ ਦੇ ਵਾਸਤੇ ਦਿੱਤਾ, ਤੇ ਸਤਿਗੁਰਾਂ ਨੇ ਫਿਰ ਉਸ ਪਾਨ ਨੂੰ ਛਕਿਆ। ਪੁਣ ਸਤਿਗੁਰ ਨੇ ਨਿਪ ਦਸਤਾਰ, ਇੱਕ ਦਿਸ਼ ਤੇ ਨਿਜ ਕਰਮੇ ਤਾਰ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਜਿਹੜੀ ਰਾਜੇ ਦੀ ਦਸਤਾਰ ਸੀ, ਜਿਹੜੀ ਕਿ ਉਸਨੇ ਚਰਨਾਂ ਦੇ ਵਿੱਚ ਰੱਖੀ ਸੀ, ਸਤਿਗੁਰਾਂ ਨੇ ਇੱਕ ਹੱਥ ਦੇ ਵਿੱਚ ਉਸ ਨੂੰ ਫੜ ਲਿਆ। ਕੀਨ ਬੰਧਾਵਨ ਕਰੁਣਾ ਠਾਨ, ਕਹਿ ਬਚ ਮਦਰ ਕਰਿਓ ਸਭ ਦਾਨ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲਾਂ ਦੇ ਨਾਲ ਰਾਜੇ ਜੈ ਸਿੰਘ ਦੇ ਸਿਰ ਦੇ ਉੱਤੇ ਦਸਤਾਰ ਸਜਾਈ ਹੈ, ਤੇ ਫਿਰ ਸਤਿਗੁਰਾਂ ਨੇ ਮਿੱਠੇ ਬਚਨ ਕਹਿ ਕੇ ਰਾਜੇ ਨੂੰ ਸਾਵਧਾਨ ਕੀਤਾ। ਆਪਣੀ ਸਿੱਖੀ ਬਖਸ਼ਣ ਕਰੀ, ਪੂਰ ਭਾਵਨਾ ਨਿਪਕੀ ਕਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਆਪਣੀ ਸਿੱਖੀ ਦਾ ਪਾਤਰ ਬਣਾਇਆ ਰਾਜੇ ਜੈ ਸਿੰਘ ਨੂੰ, ਉਹਦੇ ਮਨ ਦੀ ਜਿਹੜੀ ਭਾਵਨਾ ਸੀ ਰਾਜੇ ਦੀ, ਉਸ ਨੂੰ ਸਤਿਗੁਰਾਂ ਨੇ ਪੂਰਾ ਕੀਤਾ। ਦੀਨੋ ਸਕਲ ਪ੍ਰਕਾਰ ਦਿਲਾਸਾ, ਹਲਤ ਪਲਤ ਰੱਖ ਗੁਰ ਭਰ ਵਾਸਾ। ਸਤਿਗੁਰਾਂ ਨੇ ਹਰ ਇੱਕ ਪ੍ਰਕਾਰ ਦੇ ਨਾਲ ਉਹਨੂੰ ਦਿਲਾਸਾ ਦਿੱਤਾ ਹੈ, ਉਸ ਨੂੰ ਧੀਰਜ ਦਿੱਤਾ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਸਲੋਕ ਦੇ ਵਿੱਚ ਤੇ ਪ੍ਰਲੋਕ ਦੇ ਵਿੱਚ ਤੂੰ ਗੁਰੂ ਦਾ ਭਰੋਸਾ ਹਮੇਸ਼ਾ ਧਾਰਨ ਕਰਕੇ ਰੱਖ। ਬੇਦਾ ਹੋਏ ਨਿਕ ਸੇ ਤਜ ਮੌਨ, ਦੇਖਤ ਸਭ ਨਰ ਬੰਧਤ ਆਉਣ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਚੁੱਪ ਕਰਕੇ ਹੀ ਉਹਦੇ ਮਹਿਲਾਂ ਦੇ ਵਿੱਚੋਂ ਬਾਹਰ ਆ ਗਏ ਨੇ। ਦੇਖਣ ਵਾਲੇ ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕੀਤੇ। ਫੂਲ ਚਰੀ ਕੋ ਹਾਥ ਮਜਾਰ, ਚੰਚਲ ਕਰਤ ਚਲਤ ਸੁਖ ਸਾਰ। ਜਿਹੜੇ ਸਤਿਗੁਰੂ ਜੀ ਸੁਖਾਂ ਦਾ ਮੂਲ ਨੇ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਸਤ ਕਮਲ ਦੇ ਵਿੱਚ ਛੋਟੀ ਜੀ ਸੋਟੀ ਫੜੀ ਹੋਈ ਹੈ, ਉਸ ਨੂੰ ਸਤਿਗੁਰੂ ਜੀ ਇਧਰ ਉਧਰ ਹਿਲਾਉਂਦੇ ਹੋਏ ਚਲੇ ਆ ਰਹੇ।
ਆਏ ਆਪਣੇ ਸਿਵਰ ਪਰਵੇਸ਼ੇ, ਇਮ ਪੂਰੇ ਨਿਪ ਕਾਜ ਯਸ਼ੇਸ਼ੇ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰ੍ਹਾਂ ਚਲਦਿਆਂ ਚਲਦਿਆਂ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਤੇ ਪਹੁੰਚ ਗਏ ਨੇ। ਇਸ ਤਰੀਕੇ ਦੇ ਨਾਲ ਰਾਜੇ ਦੇ ਸਾਰੇ ਕਾਰਜ ਨੂੰ ਸਤਿਗੁਰਾਂ ਨੇ ਪੂਰਾ ਕੀਤਾ।
ਆਪਣਾ ਪਾਰ ਜਾ ਸੋ ਮਿਲ ਪਾਛੇ, ਅਜ਼ਮਤ ਕੀ ਬਾਤਨ ਕਹਿ ਆਛੇ।
ਸਤਿਗੁਰਾਂ ਦੇ ਜਾਣ ਤੋਂ ਬਾਅਦ ਫੇਰ ਆਪਣੀਆਂ ਰਾਣੀਆਂ ਦੇ ਨਾਲ ਜਿਹੜੀਆਂ ਸਤਿਗੁਰਾਂ ਦੀਆਂ ਕਰਾਮਾਤਾਂ ਨੇ ਉਹਨਾਂ ਦੀਆਂ ਗੱਲਾਂ ਕਰਨ ਲੱਗਾ ਰਾਜਾ ਜੈ ਸਿੰਘ।
ਸਭ ਮੈਂ ਵਿਆਪ ਰਹੇ ਸਤਿਗੁਰ ਹੈ, ਜਾਨ ਜਾਤ ਜੋ ਠਾਣਤ ਉਰ ਹੈ।
ਰਾਜਾ ਕਹਿੰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਇੱਕ ਜਗ੍ਹਾ ਦੇ ਉੱਤੇ ਵਿਆਪੇ ਹੋਏ ਨੇ, ਰਮੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਰਾ ਕੁਝ ਬੁੱਝ ਲੈਂਦੇ ਨੇ ਜੋ ਵੀ ਕਿਸੇ ਨੇ ਆਪਣੇ ਮਨ ਦੇ ਵਿੱਚ ਸੋਚਿਆ ਹੁੰਦਾ।
ਛਪੀ ਸਭਣ ਤੇ ਕੌਣ ਮਜਾਰੀ, ਬੈਠੀ ਮਲਣ ਬੇਸ ਕੋ ਧਾਰੀ।
ਰਾਜਾ ਆਪਣੀ ਪਟਰਾਣੀ ਨੂੰ ਕਹਿੰਦਾ ਕਿ ਤੂੰ ਤੇ ਲੁਕੀ ਹੋਈ ਸੈਂ, ਇੱਕ ਕੋਨੇ ਦੇ ਵਿੱਚ ਬੈਠੀ ਸੈਂ, ਤੇਰਾ ਮੈਲਾ ਵੇਸ ਸੀ, ਤੇ ਤੂੰ ਇਸ ਤਰੀਕੇ ਦੇ ਨਾਲ ਆਸਣ ਤੋਂ ਵੀ ਸੱਖਣੀ ਹੋ ਕੇ ਬੈਠੀ ਸੈਂ।
मन की ठटी जान कर सोई गए उलंगत त्रिया सब कोई।
पर राजा कहिंदा कि तेरे मन दी जान के सतगुरु सच्चे पातशाह जी होर सारियां ही राणियां नू लंघ गए।
तोवे उछंग में बैठे जाई महकी तू कह सकल सुनाई।
राजा जय सिंह अपनी पटराणी नू कहिंदा कि फिर तेरे मन दी ये धारणा सी कि मेरी गोदी दे विच आण के सतगुरु जी बैठन, उसे तरह तेरी गोदी दे विच सतगुरु जी आण के बैठे ते तेरे वास्ते सतगुरां ने आख्या कि तू राजे दी पटराणी।
तान गुरु साहिब अजमत के सब थल राखे दासन पत के।
राजा कहिंदा है कि सतगुरु हरकृष्ण सच्चे पातशाह जी धन ने ओ करामातां दे मालक ने हर एक जगह दे उत्ते अपने दासां दी इज्जत पत नूं उही रखदे ने।
इम गुर पाछे सतत बखानी भूपत महकी अर सब रानी।
ग्रंथाकार भाई संतोख सिंह जी लिखदे ने इस तरीके दे नाल सतगुरां दे जान तों पिछों सारियां राणियां ने समेत राजे दे सतगुरां दी बहुत ही ज्यादा उस्तत बयान कीती।
अपने सेवक निपत बुलाए सकल उपायन कर एक ठाए।
इस तों बाद राजे ने बहुते सारे अपने सेवकां नूं बुलाया है ते जेड़ी भेटा राजे ने सतगुरां दे चरणां दे विच रखी सी उस नूं सारी नूं इकट्ठा कीता, क्योंकि जिन्नियां भी भेटावां सतगुरां दे चरणां दे विच राणियां दे वल्लों ते राजे दे वल्लों अर्पण होईयां सन सतगुरां ने किसे भी भेटा नूं नाल नहीं सी खड़िया। इस करके ओह जिहड़ी भेटा सी उत्थे दी उत्थे पई रह गई। हुण दासां नूं सद के सारी भेटा नूं इकट्ठा करवाया राजे ने।
रुचर जवाहर अर दिनार पछयंबर पाटंबर चार।
बहुत सोहने हीरे मोती ते जवाहर सन भेटा दे विच, इस तों अलावा बहुतियां सारियां सोने दियां मोहरां सन, पश्मीने दे ते रेशमी बहुत सारे कपड़े भी सुंदर सन।
गोर डेरे में सकल पठाए ले को शपने निकट रखाए।
अपने दासां दे हथी ओ सारी जड़ी भेटा सी ओ सतगुरां दे डेरे दे उत्ते राजे ने पहुंचा दित्ती है। सतगुरां दा जिहड़ा खजानची है उसने सारियां चीजां नूं सांभ के रख ले।
श्री गुर डेरे बिखे बिराजे जिनके दर्शन सब अग भाजे।
कवि संतोख सिंह जी लिखदे ने कि सतगुरु हरकृष्ण सच्चे पातशाह जी अपने डेरे दे विच टिके होए ने, जिन्ना सतगुरां दा दर्शन करन दे नाल सारे दे सारे पाप दौड़ जांदे ने।
आवै दिल्ली पुर की संगत बंदत नाना सुख को मंगत।
दिल्ली दी सारी जिहड़ी संगत है ओ सतगुरां दा दर्शन करन दे वास्ते आउंदी है। सतगुरां दे चरणां दे उत्ते नमस्कारां संगत दे वल्लों कीतियां जांदियां ने ते संगत सुखां दा दान मंगदी है सतगुरां तों।
दिन प्रति बहुत उपायन आने पावन पंकज पायन मन।
दिन प्रतिदिन बहुत ही सारी सिखां सेवकां दे वल्लों भेटा सतगुरां दे चरणां दे विच अर्पण कीती जांदी है ते सारे दे सारे सतगुरां दे चरण कमलां नूं पूजदे ने।
इक सतगुर सब हिन कौ दाता मोख लेत जिन मन पद राता।
कवि संतोख सिंह जी लिखदे ने कि एक सतगुरु ऐसा है जिहड़ा के सारियां ही दातां दा देण वाला दाता है। मोख लेत जिन मन पद राचा, जेड़े भी मनुख दा जिहड़ा मन है ओ सतगुरां दे चरण कमलां दे नाल जुड़ गया है उस नूं मोक्ष दी प्राप्ति हो जांदी।
ਸਤਿਨਾਮ ਦੇ ਪੰਥ ਬਤਾਵੇ ਤਿਆਗ ਵਿਕਾਰ ਸਾਚ ਸੁਖ ਪਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਸੱਚੇ ਨਾਮ ਦਾ ਰਸਤਾ ਦੱਸ ਕੇ ਲੋਕਾਂ ਨੂੰ ਸੱਚ ਦੇ ਰਸਤੇ ਤੇ ਤੋਰ ਦਿੰਦੇ ਨੇ, ਫੇਰ ਜਿਹੜੇ ਵੀ ਨਾਮ ਦਾ ਜਾਪ ਕਰਦੇ ਨੇ ਉਹ ਆਪਣੇ ਸਾਰੇ ਵਿਕਾਰਾਂ ਨੂੰ ਦੂਰ ਕਰ ਦਿੰਦੇ ਨੇ ਤੇ ਸੱਚ ਦੀ ਪ੍ਰਾਪਤੀ ਕਰਕੇ ਸੁਖ ਨੂੰ ਪਾਉਂਦੇ ਨੇ।
ਪੁੰਨ ਸ੍ਰੀ ਸਤਿਗੁਰ ਹਿਰਦੈ ਵਿਚਾਰੀ ਕੀਨ ਸਕਾਇਆ ਤਿਆਗਣ ਤਿਆਰੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫੇਰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕੀਤੀ ਹੈ ਕਿ ਮੈਨੂੰ ਹੁਣ ਚਾਹੀਦਾ ਕਿ ਆਪਣੇ ਸਰੀਰ ਦਾ ਬਦਲਾਅ ਕਰ ਦੇ।
ਹੁਣ ਹਰ ਕੋ ਸਮਾਂ ਪਛਾਣ ਚਾਹੇ ਹੋਇਓ ਅੰਤਰ ਧਿਆਨ।
ਹੋਣ ਹਾਰ ਦੇ ਸਮੇਂ ਨੂੰ ਪਛਾਣ ਕੇ ਹੁਣ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਅੰਤਰ ਧਿਆਨ ਹੋਣਾ ਚਾਹੁੰਦੇ ਨੇ, ਭਾਵ ਕੇ ਸਮਾਉਣਾ ਚਾਹੁੰਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਹਿਰਦੈ ਵਿਚਾਰਿਓ ਸਤਿਗੁਰੂ ਨਿਪ ਅਜ਼ਮਤ ਲਖ ਲੀਨ ਕਰੇ ਬਿਦਤ ਸਭ ਹਿਨ ਵਿਖੈ ਸ਼ਾਹ ਯਾਦ ਲੇ ਚੀਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਿਰਦੇ ਦੇ ਵਿੱਚ ਵਿਚਾਰ ਕੀਤੀ ਹੈ ਕਿ ਰਾਜੇ ਜੈ ਸਿੰਘ ਨੇ ਹੁਣ ਕਰਾਮਾਤ ਦੀ ਸਾਡੀ ਪਰਖ ਕਰ ਲਈ ਹੈ, ਇਹ ਹੁਣ ਸਾਰਿਆਂ ਦੇ ਸਾਹਮਣੇ ਸਾਡੀ ਕਰਾਮਾਤ ਨੂੰ ਪ੍ਰਗਟ ਕਰੇਗਾ ਦੱਸੇਗਾ, ਇਸ ਤੋਂ ਇਲਾਵਾ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਉਸ ਨੂੰ ਵੀ ਦੱਸੇਗਾ।
ਤੁਰ ਕੇਸ਼ਵਰ ਸੰਗ ਮਿਲੈ ਨ ਕੈਸੇ ਨੇਮ ਨਿਬਾਹਣ ਕਰ ਹੈ ਐਸੇ।
ਸਤਿਗੁਰੂ ਜੀ ਵਿਚਾਰਦੇ ਨੇ ਕਿ ਇਸ ਬਾਦਸ਼ਾਹ ਦੇ ਨਾਲ ਅਸੀਂ ਕਦੇ ਵੀ ਮਿਲਾਪ ਨਹੀਂ ਕਰਨਾ, ਇਹ ਤੇ ਅਸੀਂ ਨੇਮ ਧਾਰਨ ਕੀਤਾ ਹੈ, ਪ੍ਰਣ ਧਾਰਨ ਕੀਤਾ ਹੈ, ਇਸ ਨੂੰ ਅਸੀਂ ਹਰ ਇੱਕ ਪ੍ਰਕਾਰ ਦੇ ਨਾਲ ਪੂਰਾ ਕਰਾਂਗੇ।
ਸੁਣੈ ਭੂਪ ਤੇ ਗੋ ਬਹੁ ਕਰੈ ਮਿਲ ਬੇਹੇਤ ਜਤਨ ਕੋ ਧਰੈ।
ਹੁਣ ਸਤਿਗੁਰੂ ਜੀ ਵਿਚਾਰਦੇ ਨੇ ਕਿ ਜਦੋਂ ਰਾਜੇ ਜੈ ਸਿੰਘ ਤੋਂ ਕਰਾਮਾਤ ਦੇ ਬਾਰੇ ਸੁਣੇਗਾ ਬਾਦਸ਼ਾਹ ਤੇ ਫੇਰ ਸਾਡੇ ਨਾਲ ਮਿਲਣ ਦਾ ਖਿਆਲ ਉਹ ਪੈਦਾ ਕਰੇਗਾ, ਉਹ ਯਤਨ ਕਰੇਗਾ ਕਿ ਮੈਂ ਮਿਲਾਂ।
ਦੁਤੀਏ ਭਰਾਤਾ ਸਰਾਪ ਪ੍ਰਕਾਸ਼ਾ ਜਿਸ ਕੇ ਮੁਖ ਮੈਂ ਗੁਰ ਕੋ ਬਾਸਾ।
ਤੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਦੂਸਰੇ ਪਾਸੇ ਸਾਡੇ ਵੱਡੇ ਭਰਾ ਨੇ ਸਾਨੂੰ ਸਰਾਪ ਦਿੱਤਾ ਹੈ, ਭਾਵ ਕੇ ਰਾਮ ਰਾਏ ਨੇ।
ਜਿਸ ਕੇ ਮੁਖ ਮੈਂ ਗੁਰੂ ਕੋ ਬਾਸਾ,
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਡੇ ਉਸ ਭਰਾ ਨੇ ਸਾਨੂੰ ਸਰਾਪ ਦਿੱਤਾ ਹੈ ਜਿਹਦੇ ਮੁਖ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਾਸਾ ਹੈ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਾਮ ਰਾਏ ਨੂੰ ਸ਼ਕਤੀਆਂ ਦੇ ਕੇ ਭੇਜੀਆਂ ਸਨ। ਇਸ ਕਰਕੇ ਸਤਿਗੁਰਾਂ ਨੇ ਆਖਿਆ ਸੀ ਰਾਮ ਰਾਏ ਜੋ ਵੀ ਮੂੰਹ ਦੇ ਵਿੱਚੋਂ ਆਖੇਗਾ ਉਹ ਸੱਤ ਹੋਵੇਗਾ। ਹੁਣ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਵਿਚਾਰਦੇ ਨੇ ਕਿ ਮੇਰੇ ਵੱਡੇ ਭਰਾ ਦੇ ਮੂੰਹ ਦੇ ਵਿੱਚ ਤੇ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦਾ ਵਾਸਾ ਹੈ, ਇਸੇ ਕਰਕੇ ਸਾਰੇ ਆਖੇ ਹੋਏ ਬਚਨ ਉਹਦੇ ਸੱਤ ਹੁੰਦੇ ਨੇ, ਸੱਚੇ ਹੁੰਦੇ ਨੇ।
ਕਹਿਬੋ ਸਾਚ ਬਣੈ ਤਿਸ ਕੇਰਾ ਹਿਰਦੈ ਨਹੀਂ ਸਤਿਗੁਰ ਕੋ ਡੇਰਾ।
ਇਸ ਕਰਕੇ ਸਤਿਗੁਰੂ ਜੀ ਵਿਚਾਰਦੇ ਨੇ ਕਿ ਉਹਦਾ ਆਖਿਆ ਹੋਇਆ ਬਚਨ ਤੇ ਸੱਚਾ ਹੋਣਾ ਹੀ ਹੋਣਾ ਹੈ। ਉਹਨੇ ਮੈਨੂੰ ਸਰਾਪ ਦਿੱਤਾ ਹੈ ਕਿ ਮੇਰਾ ਛੋਟਾ ਭਰਾ ਬਾਲਕ ਹੈ, ਇਹ ਤੇ ਮਾਤਾ ਦਾ ਮਾਲ ਹੈ, ਇਸ ਕਰਕੇ ਮੇਰੇ ਭਰਾ ਦਾ ਬਚਨ ਵੀ ਸੱਚਾ ਹੋਣਾ ਹੈ, ਕਿਉਂਕਿ ਉਹ ਬਚਨ ਨਿਕਲਿਆ ਹੋਇਆ ਇੱਕ ਪ੍ਰਕਾਰ ਦਾ ਸਤਿਗੁਰਾਂ ਦੇ ਮੁਖ ਦੇ ਵਿੱਚੋਂ।
ਹਿਰਦੈ ਨਹੀਂ ਸਤਿਗੁਰ ਕੋ ਡੇਰਾ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਨੇ ਕਿ ਰਾਮ ਰਾਏ ਦੇ ਹਿਰਦੇ ਦੇ ਵਿੱਚ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਦਾ ਭਾਵੇਂ ਡੇਰਾ ਨਹੀਂ ਹੈ, ਨਿਵਾਸ ਨਹੀਂ ਹੈ, ਪਰ ਉਹਦੇ ਮੂੰਹ ਦੇ ਵਿੱਚ ਜ਼ਰੂਰ ਵਾਸਾ ਹੈ। ਇਸ ਕਰਕੇ ਮੂੰਹ ਚੋਂ ਜਿਹੜੀ ਗੱਲ ਕਰਦਾ ਹੈ ਉਹ ਪੂਰੀ ਹੁੰਦੀ ਹੈ, ਪਰ ਜਿਹੜਾ ਹਿਰਦਾ ਹੈ ਉੱਥੇ ਨਹੀਂ ਵਾਸਾ ਸਤਿਗੁਰਾਂ ਦਾ, ਕਿਉਂਕਿ ਹਿਰਦੇ ਦੇ ਵਿੱਚ ਤੇ ਫਰੇਬ ਹੈ, ਝੂਠ ਹੈ, ਹੰਕਾਰ ਹੈ।
ਜਿਸ ਤੇ ਮਤ ਸਰ ਰਿਸ ਤੇ ਆਦ ਉਪਜੈ ਉਰ ਮੈਂ ਠਾਣੈ ਬਾਦ।
ਕਿਉਂਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦਾ ਰਾਮ ਰਾਏ ਦੇ ਹਿਰਦੇ ਦੇ ਵਿੱਚ ਡੇਰਾ ਨਹੀਂ ਹੈ, ਇਸ ਕਰਕੇ ਹਿਰਦੇ ਦੇ ਵਿੱਚ ਈਰਖਾ ਹੈ, ਗੁੱਸਾ ਹੈ, ਇਸ ਕਰਕੇ ਈਰਖਾ ਤੇ ਗੁੱਸੇ ਦੇ ਨਾਲ ਉਹ ਹਮੇਸ਼ਾ ਸਾਡੇ ਨਾਲ ਬਾਦ ਹੀ ਕਰੇਗਾ।
ਪੁਣ ਸ੍ਰੀ ਤੇਗ ਬਹਾਦਰ ਪਾਰੇ ਗੁਰੇ ਆਈ ਸੋ ਪਾਏ ਉਦਾਰੇ।
ਇਸ ਤੋਂ ਇਲਾਵਾ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਸ੍ਰੀ ਤੇਗ ਬਹਾਦਰ ਜੀ ਨੇ, ਜਿਹੜੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰਿਆਈ ਪਦ ਦੇ ਅਧਿਕਾਰੀ ਬਣ ਗਏ। ਹੁਣ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸਾਰੀਆਂ ਗੱਲਾਂ ਦੀ ਵਿਚਾਰ ਕਰ ਰਹੇ ਨੇ ਕਿ ਜਿਹੜੇ ਜਿਹੜੇ ਕਾਰਨ ਨੇ ਸਾਡੇ ਸਰੀਰ ਛੱਡਣ ਦੇ।
ਸ੍ਰੀ ਹਰ ਗੋਬਿੰਦ ਵੱਡੇ ਹਮਾਰੇ ਹੋਏ ਗੁਰੂ ਇਹ ਬਾਕ ਉਚਾਰੇ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਜਿਹੜੇ ਕਿ ਸਾਡੇ ਵੱਡੇ ਗੁਰੂ ਸਾਹਿਬਾਨ ਹੋਏ ਨੇ, ਉਹਨਾਂ ਨੇ ਇਹਨਾਂ ਦੇ ਵਾਸਤੇ ਤੇਗ ਬਹਾਦਰ ਜੀ ਦੇ ਵਾਸਤੇ ਆਖਿਆ ਸੀ ਕਿ ਇਹ ਵੀ ਗੁਰੂ ਬਣ ਗਏ, ਇਹ ਵੀ ਤੇ ਉਹਨਾਂ ਦਾ ਬਚਨ ਸੱਚਾ ਕਰਨਾ।
ਇਤਿਆਦਿਕ ਕਾਰਨ ਬਹੁ ਜਾਨ ਚਾਹਤ ਚਿਤ ਪਰਲੋਕ ਕੋ ਜਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੇ ਸਾਰੇ ਕਾਰਨਾਂ ਨੂੰ ਜਾਣ ਕੇ ਹੁਣ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਪਰਲੋਕ ਜਾਣਾ ਚਾਹੁੰਦੇ।
ਸੋ ਰਜਨੀ ਕਰ ਬਾਸ ਬਿਤਾਈ ਜਾਮ ਰਹੀ ਤੋ ਉਠੇ ਗੁਸਾਈ।
ਉਹ ਜਿਹੜੀ ਰਾਤ ਸੀ ਸਤਿਗੁਰਾਂ ਨੇ ਬਤੀਤ ਕੀਤੀ, ਜਾਮ ਰਹੀ ਤੇ ਉੱਠੇ ਗੁਸਾਈ, ਜਦੋਂ ਹੀ ਅੰਮ੍ਰਿਤ ਵੇਲਾ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਗੇ।
ਸੋਚ ਸ਼ਨਾਨੇ ਭਈ ਪਰਬਾਤੀ ਕੀਰਤਨ ਸੁਣਤ ਦਾਸ ਢਿੱਗ ਪਾਂਤੀ।
ਉੱਠ ਕੇ ਇਸ਼ਨਾਨ ਪਾਣੀ ਕੀਤਾ ਹੈ ਤੇ ਫੇਰ ਸਵੇਰ ਦੇ ਪਹੁ ਫਟਾਲੇ ਤੱਕ ਸਤਿਗੁਰਾਂ ਨੇ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ।
ਤਨ ਮੈਂ ਤਪ ਤਬ ਹੀ ਹੋਏ ਆਵਾ ਪਰੇ ਪ੍ਰਿਅੰਕ ਬਦਨ ਅਲ ਸਾਵਾ।
ਕਵੀ ਜੀ ਲਿਖਦੇ ਨੇ ਕਿ ਜਿੰਨਾ ਚਿਰ ਨੂੰ ਦਿਨ ਦਾ ਚੜਾ ਹੋਇਆ ਇੰਨੇ ਚਿਰ ਨੂੰ ਸਤਿਗੁਰਾਂ ਦੇ ਸਰੀਰ ਨੂੰ ਬੁਖਾਰ ਚੜ ਗਿਆ ਤੇ ਬੁਖਾਰ ਦੇ ਨਾਲ ਬੜਾ ਸਰੀਰ ਤਪਿਆ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਪਲੰਗ ਦੇ ਉੱਤੇ ਲੰਮੇ ਪੈ ਗਏ।
ਮਾਤਾ ਜਾਏ ਬਿਲੋਕਣ ਕੀਨੇ ਅਤਿਸ਼ਯ ਚਿਤ ਚਿੰਤਾ ਮੈਂ ਪੀਨੇ।
ਮਾਤਾ ਜੀ ਨੇ ਜਾ ਕੇ ਸਤਿਗੁਰਾਂ ਨੂੰ ਦੇਖਿਆ ਤੇ ਚਿੱਤ ਦੇ ਵਿੱਚ ਬਹੁਤ ਹੀ ਜ਼ਿਆਦਾ ਚਿੰਤਾ ਵਧੀ।
ਕਹਿਤ ਪਾਈ ਤੁਮ ਦਰਸ਼ਨ ਕਰੇ ਰੋਗ ਅਨੇਕਣ ਕੇ ਪਰ ਹਰੇ।
ਮਾਤਾ ਜੀ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਕਿ ਤੁਹਾਡਾ ਦਰਸ਼ਨ ਕਰਨ ਦੇ ਨਾਲ ਸਾਰੇ ਦੇ ਸਾਰੇ ਜਿਹੜੇ ਲੋਕਾਂ ਦੇ ਰੋਗ ਨੇ ਉਹ ਤੇ ਦੂਰ ਹੋ ਜਾਂਦੇ ਨੇ।
ਸ੍ਰੀ ਨਾਨਕ ਗਾਦੀ ਪਰ ਆਪ ਜਗ ਕੇ ਨਾਸੋ ਪਾਪ ਸੰਤਾਪ।
ਮਾਤਾ ਜੀ ਕਹਿੰਦੇ ਨੇ ਕਿ ਤੁਸੀਂ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਗੁਰਿਆਈ ਗੱਦੀ ਦੇ ਉੱਤੇ ਬਿਰਾਜਮਾਨ ਹੋ, ਤੁਸੀਂ ਜਗ ਦੇ ਸਾਰੇ ਪਾਪਾਂ ਨੂੰ ਤੇ ਸੰਤਾਪਾਂ ਨੂੰ ਦੂਰ ਕਰਨ ਵਾਲੇ।
ਸੰਗਤ ਕੋਟ ਭਰੋਸਾ ਤਰੈ ਕਸ਼ਟ ਦੂਹ ਲੋਕਣ ਕੇ ਹਰੈ।
ਮਾਤਾ ਜੀ ਕਹਿੰਦੇ ਨੇ ਕਿ ਕਰੋੜਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਹੈ ਉਹ ਤੁਹਾਡੇ ਭਰੋਸੇ ਨੂੰ ਧਾਰਨ ਕਰਦੀ ਹੈ, ਕਿਉਂਕਿ ਤੁਸੀਂ ਦੋਵਾਂ ਲੋਕਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲੇ।
ਕਹਾਂ ਖੇਲ ਇਹ ਆਪ ਉਪਾਇਓ ਜਿਸ ਕੋ ਦੇਖ ਪਰਮ ਉਪਾਇਓ।
ਮਾਤਾ ਜੀ ਕਹਿੰਦੇ ਨੇ ਕਿ ਤੁਸੀਂ ਕਿਸ ਤਰ੍ਹਾਂ ਦੀ ਖੇਡ ਖੇਡ ਰਹੇ ਹੋ, ਇਹ ਕਿਸ ਤਰ੍ਹਾਂ ਦੀ ਲੀਲਾ ਵਰਤਾ ਰਹੇ ਹੋ,
ਜਿਸ ਕੋ ਦੇਖੇ ਪਰਮ ਉਪਾਇਓ।
ਤੁਹਾਡੀ ਇਸ ਲੀਲਾ ਨੂੰ ਦੇਖ ਕੇ ਮਨ ਦੇ ਵਿੱਚ ਸੱਚੇ ਪਾਤਸ਼ਾਹ ਭਰਮ ਪੈਦਾ ਹੁੰਦਾ।
ਇਤਿਆਦਿਕ ਪਾਖੈ ਕਰ ਪ੍ਰੇਮ ਭਈ ਸਚਿੰਤ ਚਹਿਤ ਸੁਤ
ਛੇਮ। ਮਾਤਾ ਜੀ ਨੇ ਬਹੁਤ ਕੁਝ ਆਖਿਆ ਪਰ ਸਤਿਗੁਰੂ ਜੀ ਨੇ ਕੋਈ ਵੀ ਬਚਨ ਨਾ ਕੀਤਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰੇਮ ਦੇ ਕਰਕੇ ਮਾਤਾ ਜੀ ਬਹੁਤ ਜ਼ਿਆਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਬੜੀ ਚਿੰਤਾ ਦੇ ਵਿੱਚ ਨੇ, ਆਪਣੇ ਪੁੱਤਰ ਦਾ ਕਲਿਆਣ ਚਾਹੁੰਦੇ ਨੇ, ਸੁਖ ਚਾਹੁੰਦੇ ਨੇ।
ਸ੍ਰੀ ਹਰਿ ਕ੍ਰਿਸ਼ਨ ਕਹਿਓ ਤੇ ਸਮੇ ਤਿਆਰੀ ਕਰੋ ਵਹਿਰ ਹਮ ਗਮੈ।
ਥੋੜੀ ਦੇਰ ਤੋਂ ਬਾਅਦ ਸਤਿਗੁਰਾਂ ਨੇ ਬਚਨ ਕੀਤਾ ਸੇਵਕਾਂ ਨੂੰ ਕਿ ਤਿਆਰੀ ਕਰੋ, ਅਸੀਂ ਇੱਥੋਂ ਬਾਹਰ ਜਾਣਾ ਚਾਹੁੰਦੇ।
ਡੇਰਾ ਪਰਥਾਨ ਹੀ ਕਰ ਇਹਾਂ ਨਚਿਤ ਆਨੰਦ ਕੋ ਧਰੈ।
ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਇੱਥੋਂ ਬਾਹਰ ਜਾਣਾ ਚਾਹੁੰਦੇ ਹਾਂ, ਅਸੀਂ ਇੱਥੇ ਆਪਣਾ ਡੇਰਾ ਨਹੀਂ ਰੱਖਣਾ, ਸਾਡਾ ਜਿਹੜਾ ਚਿੱਤ ਹੈ ਨਾ ਇੱਥੇ ਰਹਿ ਕੇ ਬਿਲਕੁਲ ਵੀ ਰਾਜ਼ੀ ਨੇ।
ਸੁਣਤ ਦਾਸ ਵਾਹਣ ਕਰ ਤਿਆਰੀ ਸਿਆਂਦਨ ਸੇਵਕਾ ਸੁਖ ਅਸ ਵਾਰੀ।
ਸੁਣਦਿਆਂ ਸਾਰ ਹੀ ਦਾਸਾਂ ਨੇ ਸਤਿਗੁਰਾਂ ਦੇ ਬਾਹਰ ਜਾਣ ਦੀ ਤਿਆਰੀ ਨੂੰ ਪੂਰਾ ਕੀਤਾ ਹੈ, ਰੱਥ ਵੀ ਜੋੜਿਆ ਗਿਆ, ਇਸ ਤੋਂ ਇਲਾਵਾ ਪਾਲਕੀ ਵੀ ਸੁਖ ਦੇ ਨਾਲ ਸਜਾਈ ਗਈ।
ਆਣ ਦਾਈ ਸੁਧ ਪੇ ਸਭ ਤਿਆਰੇ ਖਰੇ ਪੌਰ ਪਰ ਸਾਜ ਸੁਧਾਰੇ।
ਦਾਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਬਾਹਰ ਜਾਣ ਦੀ ਸਾਰੀ ਤਿਆਰੀ ਹੋ ਗਈ ਹੈ, ਸਾਰੇ ਜਿਹੜੇ ਸਿੱਖ ਸੇਵਕ ਨੇ ਉਹ ਦਰਵਾਜੇ ਦੇ ਉੱਤੇ ਸੱਜ ਕੇ ਖਲੋਤੇ।
ਤਤ ਸ਼ਿਨ ਸੁਣ ਕੇ ਸਤਿਗੁਰ ਪੂਰੇ ਗਮਨੇ ਚਰਨ ਕਮਲ ਜਿਨ ਰੂਰੇ।
ਉਸੇ ਵੇਲੇ ਸਤਿਗੁਰਾਂ ਨੇ ਦਾਸ ਦੀ ਬੇਨਤੀ ਨੂੰ ਸੁਣਿਆ, ਸਤਿਗੁਰੂ ਜੀ ਪਲੰਗ ਤੋਂ ਉੱਠੇ ਨੇ ਤੇ ਆਪਣੇ ਚਰਨ ਕਮਲਾਂ ਦੇ ਨਾਲ ਚੱਲ ਕੇ ਹੀ ਬਾਹਰ ਨੂੰ ਆ ਗਏ।
ਛਾਦ ਬਸਤਰ ਤੇ ਸਰਬ ਸਰੀਰਾ ਨਿਕਸੇ ਪੌਰ ਸੰਗ ਜਿਨ ਪੀਰਾ।
ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਇੱਕ ਕੱਪੜੇ ਦੀ ਬੁੱਕਲ ਮਾਰ ਕੇ ਆਪਣੇ ਸਾਰੇ ਸਰੀਰ ਨੂੰ ਢੱਕ ਲਿਆ ਤੇ ਦਰਵਾਜੇ ਦੇ ਵਿੱਚੋਂ ਬਾਹਰ ਨਿਕਲੇ ਨੇ। ਸਤਿਗੁਰਾਂ ਦੇ ਨਾਲ ਬਹੁਤੇ ਸਾਰੇ ਸਿੱਖਾਂ ਦੀ ਭੀੜ ਹੈ।
ਸੇਵਕਾ ਭਰ ਹੈ ਕਰ ਅਸਵਾਰ ਲੈ ਆਇਸ ਤਰ ਕੰਧ ਕਹਾਰ।
ਉਸ ਵੇਲੇ ਸਤਿਗੁਰਾਂ ਨੇ ਪਾਲਕੀ ਦੀ ਅਸਵਾਰੀ ਕਰ ਲਈ ਹੈ, ਉਸ ਪਾਲਕੀ ਨੂੰ ਆਪਣੇ ਕੰਧੇ ਦੇ ਉੱਤੇ ਜਿਹੜੇ ਕਹਾਰ ਸਨ ਉਹਨਾਂ ਨੇ ਚੁੱਕ ਲਿਆ।
ਜਹਾਂ ਜੋਗ ਮਾਇਆ ਕੋ ਮੰਦਰ ਪੂਜੇ ਲੋਕ ਕਾਲ ਕਾ ਅੰਦਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿੱਥੇ ਜੋਗ ਮਾਇਆ ਦਾ ਮੰਦਰ ਸੀ ਪੂਜੇ ਲੋਕ ਕਾਲ ਕਾ ਅੰਦਰ, ਉਸ ਮੰਦਰ ਦੇ ਅੰਦਰ ਕਾਲਕਾ ਦੇਵੀ ਨੂੰ ਪੂਜਿਆ ਜਾਂਦਾ ਸੀ।
ਦੇ ਆ ਗਿਆ ਤੇ ਹੋਰ ਚਲਾਏ ਪਿੱਛੇ ਆਏ ਦਾਸ ਸਮੁਦਾਏ।
ਸਤਿਗੁਰਾਂ ਨੇ ਕਹਾਰਾਂ ਨੂੰ ਹੁਕਮ ਕੀਤਾ ਹੈ ਕਿ ਉਸ ਮੰਦਰ ਦੇ ਵੱਲ ਸਾਡੀ ਪਾਲਕੀ ਨੂੰ ਲਿਜਾਇਆ ਜਾਵੇ। ਜਿਹੜੇ ਕਹਾਰ ਸੀ ਉਸ ਪਾਸੇ ਨੂੰ ਚੱਲ ਪਏ ਨੇ, ਪਿੱਛੇ ਪਿੱਛੇ ਬਹੁਤ ਸਾਰੇ ਸਤਿਗੁਰਾਂ ਦੇ ਦਾਸ ਚੱਲਦੇ ਜਾ ਰਹੇ ਨੇ।
ਸਨੇ ਸਨੇ ਚਲਵਾਏ ਕਹਾਰ ਪਹੁੰਚੇ ਦੇਵੀ ਕੇ ਦਰਬਾਰ।
ਹੌਲੀ ਹੌਲੀ ਕਹਾਰਾਂ ਨੇ ਪਾਲਕੀ ਨੂੰ ਉਥੋਂ ਤੱਕ ਪਹੁੰਚਾਇਆ ਹੈ। ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਇਸ ਤਰੀਕੇ ਦੇ ਨਾਲ ਦੇਵੀ ਦੇ ਦਰਬਾਰ ਦੇ ਵਿੱਚ ਪਹੁੰਚ ਗਏ।
ਤਿਆਗ ਪਾਲਕੀ ਅੰਤਰ ਬਰੇ ਪੌਰ ਕੇ ਵਾਰ ਸੰਜਤ ਕਰੇ।
ਸਤਿਗੁਰੂ ਜੀ ਨੇ ਉਸ ਵੇਲੇ ਪਾਲਕੀ ਨੂੰ ਛੱਡਿਆ ਹੈ ਤੇ ਉਸ ਮੰਦਰ ਦੇ ਅੰਦਰ ਸਤਿਗੁਰਾਂ ਨੇ ਪ੍ਰਵੇਸ਼ ਕੀਤਾ। ਆਪਣੇ ਵੜਨ ਤੋਂ ਬਾਅਦ ਸਤਿਗੁਰਾਂ ਨੇ ਸਾਰਿਆਂ ਨੂੰ ਮਨਾ ਕੀਤਾ ਤੇ ਅੰਦਰ ਜਾ ਕੇ ਮੰਦਰ ਦੇ ਸਤਿਗੁਰਾਂ ਨੇ ਜਿਹੜਾ ਦਰਵਾਜ਼ਾ ਸੀ ਮੰਦਰ ਦਾ ਉਹ ਬੰਦ ਕਰ ਦਿੱਤਾ।
ਮਾਨ ਵਰਿਓ ਨਹੀਂ ਤਹ ਕੋਏ ਬੈਠੇ ਗੁਰੂ ਇਕਾਂਕੀ ਹੋਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੋਈ ਵੀ ਮਨੁੱਖ ਉਸ ਵੇਲੇ ਮੰਦਰ ਦੇ ਅੰਦਰ ਨਹੀਂ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇਕੱਲੇ ਹੀ ਮੰਦਰ ਦੇ ਵਿੱਚ ਜਾ ਬੈਠੇ।
ਡੇਢ ਜਾਮ ਲਓ ਅੰਤਰ ਥਿਰੇ
ਬਾਕ ਬਿਲਾਸ ਕਛੂ ਤਹ ਕਰੇ। ਕਵੀ ਜੀ ਲਿਖਦੇ ਨੇ ਕਿ ਡੇਢ ਪਹਿਰ ਤੱਕ ਸਤਿਗੁਰੂ ਜੀ ਉਸ ਮੰਦਿਰ ਦੇ ਅੰਦਰ ਹੀ ਬੈਠੇ ਰਹੇ। ਬਾਕ ਬਿਲਾਸ ਕਛੂ ਤਹ ਕਰੇ, ਕੁਝ ਬਾਕ ਬਿਲਾਸ ਉਥੇ ਕੀਤੇ, ਪਤਾ ਨੀ ਉਹ ਦੇਵੀ ਦੇ ਨਾਲ ਕੀਤੇ ਕਿ ਆਪਣੇ ਆਪ ਹੀ ਕੀਤੇ।
ਇਤ ਜੈ ਸਿੰਘ ਸੁਣੀ ਸਭ ਬਾਤੀ, ਗੁਰ ਚੜ ਗਏ ਵਹਿਰ ਕਿਸ ਭਾਤੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਰਾਜੇ ਜੈ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਡੇਰੇ ਨੂੰ ਚੁੱਕ ਕੇ ਬਾਹਰ ਕਿਤੇ ਚਲੇ ਗਏ।
ਨਿਜ ਪ੍ਰਧਾਨ ਪਠਿਓ ਸਹਸਾਈ, ਆਇਓ ਪੀਰ ਸੰਗ ਨਰ ਤਾਹੀ।
ਉਸੇ ਵੇਲੇ ਰਾਜੇ ਜੈ ਸਿੰਘ ਨੇ ਆਪਣੇ ਇੱਕ ਪ੍ਰਧਾਨ ਮੁਖੀ ਆਦਮੀ ਨੂੰ ਕਾਲੀ ਦੇ ਨਾਲ ਭੇਜਿਆ ਹੈ, ਉਹ ਬਹੁਤੇ ਸਾਰੇ ਮਨੁੱਖਾਂ ਦੀ ਭੀੜ ਦੇ ਨਾਲ ਉਥੇ ਮੰਦਿਰ ਦੇ ਲਾਗੇ ਪਹੁੰਚੇ।
ਖਰੋ ਰਾਇਓ ਮੰਦਿਰ ਤੇ ਬਾਹਰ, ਤਰ ਪ੍ਰਤੀਖ ਨਾਨਕ ਸੈ ਜ਼ਾਹਰ।
ਜਦੋਂ ਮੰਦਿਰ ਦੇ ਲਾਗੇ ਪਹੁੰਚਿਆ ਤੇ ਸਿੱਖਾਂ ਸੇਵਕਾਂ ਨੇ ਆਖਿਆ ਕਿ ਸਤਿਗੁਰੂ ਜੀ ਮੰਦਿਰ ਦੇ ਅੰਦਰ ਨੇ। ਸਤਿਗੁਰਾਂ ਦਾ ਹੁਕਮ ਹੈ ਕਿ ਕੋਈ ਵੀ ਮੰਦਿਰ ਦੇ ਅੰਦਰ ਨਾ ਆਵੇ। ਇਸ ਤੋਂ ਇਲਾਵਾ ਸਤਿਗੁਰਾਂ ਨੇ ਅੰਦਰੋਂ ਬੂਹਾ ਵੀ ਬੰਦ ਕੀਤਾ ਹੋਇਆ। ਉਸ ਵੇਲੇ ਫਿਰ ਮੰਦਿਰ ਦੇ ਬਾਹਰ ਹੀ ਜਾ ਕੇ ਰਾਜੇ ਦਾ ਮੁੱਖ ਪ੍ਰਧਾਨ ਆਦਮੀ ਰੁਕ ਗਿਆ ਹੈ, ਪ੍ਰਤੀਕਸ਼ਾ ਕਰਨ ਲੱਗਾ ਹੈ, ਉਡੀਕ ਕਰਨ ਲੱਗਾ ਹੈ ਕਿ ਸਤਿਗੁਰੂ ਜੀ ਬਾਹਰ ਜਦੋਂ ਪ੍ਰਗਟ ਰੂਪ ਦੇ ਵਿੱਚ ਨਿਕਲਣਗੇ।
ਆਏ ਅਪਰ ਲੋਕ ਸਿੱਖ ਜੇਈ, ਦਰਸ਼ਨ ਹੇਤ ਪੀਰ ਕਰ ਤੇਈ।
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਿੱਖ ਸੇਵਕ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਉਥੇ ਇਕੱਠੇ ਹੋ ਗਏ ਸਨ। ਇਸ ਕਰਕੇ ਬਹੁਤ ਵੱਡੀ ਸਿੱਖਾਂ ਸੇਵਕਾਂ ਦੀ ਭੀੜ ਮੰਦਿਰ ਦੇ ਬਾਹਰ ਲੱਗੀ ਹੋਈ ਸੀ।
ਸਕਲ ਉਡੀਕਤ ਦਰਸ਼ਨ ਪਾਵੇ, ਸਨੇ ਸਨੇ ਚਲ ਨਰ ਬਹੁ ਆਵੇ।
ਸਾਰੇ ਦੇ ਸਾਰੇ ਉਡੀਕ ਕਰ ਰਹੇ ਸਨ ਕਿ ਸਤਿਗੁਰੂ ਜੀ ਬਾਹਰ ਆਉਣਗੇ, ਅਸੀਂ ਉਹਨਾਂ ਦਾ ਪਾਵਨ ਪਵਿੱਤਰ ਦਰਸ਼ਨ ਕਰਾਂਗੇ।
ਟਰੇ ਦੁਪਹਿਰੇ ਨਿਕਸੇ ਜਬੈ, ਨਿਕਟ ਹੋਏ ਦਰਸੇ ਗੁਰ ਸਬੈ।
ਜਦੋਂ ਦੁਪਹਿਰ ਟਲੀ ਤੇ ਫੇਰ ਸਤਿਗੁਰੂ ਜੀ ਉਸ ਮੰਦਿਰ ਦੇ ਵਿੱਚੋਂ ਬਾਹਰ ਨਿਕਲੇ ਨੇ। ਜਦੋਂ ਸਤਿਗੁਰੂ ਜੀ ਬਾਹਰ ਨਿਕਲੇ ਤੇ ਫਿਰ ਜਿੰਨੇ ਵੀ ਉਡੀਕ ਦੇ ਵਿੱਚ ਖੜੇ ਹੋਏ ਸਨ, ਉਹਨਾਂ ਨੇ ਸਾਰਿਆਂ ਨੇ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਕੀਤਾ।
ਕਰ ਬੰਧਨ ਅਭਿਬੰਧਨ ਠਾਨ, ਕੀਰਤ ਅਨਕ ਪ੍ਰਕਾਰ ਬਖਾਨ।
ਸਾਰੇ ਦੇ ਸਾਰੇ ਹੱਥ ਜੋੜ ਕੇ ਨਮਸਕਾਰਾਂ ਕਰਦੇ ਨੇ, ਸਤਿਗੁਰਾਂ ਦੀ ਅਨੇਕਾਂ ਪ੍ਰਕਾਰ ਦੇ ਨਾਲ ਕੀਰਤੀ ਦਾ ਬਖਾਨ ਵੀ ਕਰਦੇ ਨੇ।
ਨਿਕਟ ਹੋਏ ਨਿਪ ਕੋ ਪ੍ਰਧਾਨ, ਕਰੀ ਬੰਧਨਾ ਜੋਰਤ ਪਾਨ।
ਉਸ ਵੇਲੇ ਰਾਜੇ ਦਾ ਜਿਹੜਾ ਭੇਜਿਆ ਹੋਇਆ ਪ੍ਰਧਾਨ ਆਦਮੀ ਸੀ, ਉਹ ਸਤਿਗੁਰਾਂ ਦੇ ਲਾਗੇ ਪਹੁੰਚਿਆ ਹੈ, ਉਹਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਨਮਸਕਾਰ ਕੀਤੀ।
ਪੁਨ ਰਾਜੇ ਕੀ ਨਮੋ ਬਖਾਨੀ, ਰਾਵਰ ਗਵਣ ਸੁਣਿਓ ਜਬ ਕਾਨੀ।
ਫਿਰ ਰਾਜੇ ਦੇ ਵੱਲੋਂ ਸਤਿਗੁਰਾਂ ਦੇ ਚਰਣਾਂ ਦੇ ਉੱਤੇ ਨਮਸਕਾਰ ਕੀਤੀ ਹੈ ਤੇ ਫਿਰ ਹੱਥ ਜੋੜ ਕੇ ਕਹਿੰਦਾ ਹੈ ਸੱਚੇ ਪਾਤਸ਼ਾਹ, ਰਾਵਰ ਗਵਣ ਸੁਣਿਓ ਜਬ ਕਾਨੀ। ਰਾਜੇ ਜੈ ਸਿੰਘ ਨੂੰ ਜਦੋਂ ਹੀ ਪਤਾ ਲੱਗਾ ਕਿ ਤੁਸੀਂ ਕਿਤੇ ਬਾਹਰ ਡੇਰੇ ਨੂੰ ਛੱਡ ਕੇ ਨਿਕਲੇ।
ਹੋਏ ਸਚਿੰਤ ਮੋਹ ਤੁਰਤ ਪਠਾਇਓ, ਉਤਲਾਵਤ ਹੀ ਮੈਂ ਚਲ ਆਇਓ।
ਪ੍ਰਧਾਨ ਆਦਮੀ ਕਹਿੰਦਾ ਸੱਚੇ ਪਾਤਸ਼ਾਹ, ਰਾਜਾ ਬਹੁਤ ਹੀ ਜ਼ਿਆਦਾ ਚਿੰਤਾ ਦੇ ਵਿੱਚ ਡੁੱਬਾ, ਛੇਤੀ ਹੀ ਮੈਨੂੰ ਹੁਕਮ ਕਰਕੇ ਉਸਨੇ ਤੁਹਾਡੇ ਵੱਲ ਭੇਜ ਦਿੱਤਾ।
ਨਿਜ ਤਸ਼ਰੀਫ ਕਹਾਂ ਲੈ ਚਾਲੇ, ਇਮ ਸੰਸੈ ਕੀ ਨਸ ਮਹ ਪਾਲੇ।
ਰਾਜੇ ਦਾ ਆਦਮੀ ਕਹਿੰਦਾ ਕਿ ਰਾਜੇ ਦੇ ਮਨ ਦੇ ਵਿੱਚ ਬਹੁਤ ਵੱਡਾ ਇਸ ਤਰ੍ਹਾਂ ਦਾ ਸੰਸਾ ਹੈ ਕਿ ਸੱਚੇ ਪਾਤਸ਼ਾਹ ਤੁਸੀਂ ਆਪਣੀ ਜਿਹੜੀ ਤਸ਼ਰੀਫ ਹੈ ਉਹ ਕਿੱਥੇ ਲੈ ਕੇ ਚੱਲੇ।
ਸੁਣ ਕੈ ਸ੍ਰੀ ਹਰਿ ਕ੍ਰਿਸ਼ਨ ਬਖਾਨਾ, ਡੇਰਾ ਕਰ ਵਹਿਰ ਕਿਸ ਥਾਨਾ।
ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਰਾਜੇ ਦੇ ਉਸ ਪ੍ਰਧਾਨ ਆਦਮੀ ਨੂੰ ਕਹਿੰਦੇ ਨੇ ਕਿ ਅਸੀਂ ਬਾਹਰ ਹੀ ਕਿਤੇ ਡੇਰਾ ਕਰਨਾ ਚਾਹੁੰਦੇ।
ਨਰ ਸਮਦਾਇਨ ਕੀ ਤਹ ਪੀਰ ਆਵਨ ਜਾਨੋ ਰਹਿ ਵਹੀਰ।
ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤੇ ਸਾਰੇ ਮਨੁੱਖਾਂ ਦੀ ਉੱਥੇ ਭੀੜ ਹਮੇਸ਼ਾ ਲੱਗੀ ਰਹਿੰਦੀ ਹੈ, ਆਉਣਾ ਤੇ ਜਾਣਾ ਬਹੁਤਾ ਸਾਰਾ ਲੋਕਾਂ ਦਾ ਲੱਗਾ ਰਹਿੰਦਾ।
ਕੁਛ ਕ ਫਰਕ ਪੁਰ ਤੇ ਕਰ ਜਾਏ ਫਿਰ ਤਹਾਂ ਪਿਖ ਸੁੰਦਰ ਥਾਏ।
ਇਸ ਕਰਕੇ ਸਾਡਾ ਜੀ ਕਰਦਾ ਹੈ ਕਿ ਇਕਾਂਤ ਦੇ ਵਿੱਚ ਰਹੀਏ, ਸ਼ਹਿਰ ਤੋਂ ਥੋੜੀ ਦੂਰੀ ਦੇ ਉੱਤੇ ਅਸੀਂ ਜਾ ਕੇ ਬਾਹਰ ਇਕਾਂਤ ਦੇ ਵਿੱਚ ਹੀ ਕਿਤੇ ਸੁੰਦਰ ਜਗ੍ਹਾ ਨੂੰ ਵੇਖ ਕੇ ਡੇਰਾ ਲਾਉਣਾ ਚਾਹੁੰਦੇ।
ਬਾਸ ਕਦੀਮੀ ਹਮਰੋ ਹੋਏ ਐਸੋ ਥਾਣ ਖੋਜ ਹੈ ਕੋਏ।
ਹੁਣ ਸਤਿਗੁਰੂ ਹਰਿ ਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਨੇ ਗੂੜ ਵਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਅਸੀਂ ਐਸੀ ਜਗ੍ਹਾ ਨੂੰ ਲੱਭ ਰਹੇ ਹਾਂ ਕਿ ਜਿੱਥੇ ਹਮੇਸ਼ਾ ਦੇ ਵਾਸਤੇ ਸਾਡਾ ਵਾਸਾ ਹੋ ਜਾਵੇ, ਹਮੇਸ਼ਾ ਵਾਸਤੇ। ਇਸ ਤਰ੍ਹਾਂ ਦਾ ਸਤਿਗੁਰਾਂ ਨੇ ਵਚਨ ਕੀਤਾ।
ਕਵੀ ਜੀ ਲਿਖਦੇ ਨੇ ਭੇਵ ਨਾ ਜਾਣ ਸਕੇ ਸੁਨ ਬਾਣੀ ਹਾਥ ਜੋਰ ਪ੍ਰਧਾਨ ਬਖਾਨੇ।
ਸਤਿਗੁਰਾਂ ਨੇ ਆਖਿਆ ਕਦੀਮੀ ਜਿੱਥੇ ਸਾਡਾ ਵਾਸਾ ਹੋਵੇ ਐਸੀ ਜਗ੍ਹਾ ਨੂੰ ਲੱਭ ਰਹੇ ਹਾਂ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨ ਦੇ ਭੇਦ ਨੂੰ ਕੋਈ ਵੀ ਜਾਣ ਨਹੀਂ ਸਕਿਆ।
ਹੱਥ ਜੋੜ ਕੇ ਉਸ ਵੇਲੇ ਰਾਜੇ ਦੇ ਪ੍ਰਧਾਨ ਆਦਮੀ ਨੇ ਇਸ ਤਰ੍ਹਾਂ ਆਖਿਆ
ਮੁਝ ਕੋ ਨਿਪਕੀ ਆਇਸ ਹੈ ਚਲੋ ਸੰਗ ਜਹ ਤੁਮ ਚਿਤ ਚਹੈ।
ਰਾਜੇ ਦਾ ਆਦਮੀ ਕਹਿੰਦਾ ਕਿ ਸੱਚੇ ਪਾਤਸ਼ਾਹ ਮੈਨੂੰ ਰਾਜੇ ਨੇ ਹੁਕਮ ਕੀਤਾ ਹੈ ਕਿ ਜਿੱਥੇ ਵੀ ਸਤਿਗੁਰੂ ਜੀ ਜਾਣ ਤੂੰ ਨਾਲ ਹੀ ਜਾਣਾ ਹੈ, ਇਸ ਕਰਕੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਮੈਂ ਤੁਹਾਡੇ ਨਾਲ ਹੀ ਜਾਵਾਂਗਾ।
ਕਰੋ ਬਿਲੋਕਣ ਜਿਸ ਦਿਸ਼ ਮਾਹੀ ਫਿਰੋ ਆਨੰਦ ਰਿਦਾ ਹੋਏ ਜਾਹੀ।
ਸੱਚੇ ਪਾਤਸ਼ਾਹ ਸਾਰੇ ਪਾਸੇ ਜਗ੍ਹਾ ਨੂੰ ਦੇਖੋ, ਜਿੱਥੇ ਤੁਹਾਡਾ ਰਿਦਾ ਆਨੰਦ ਹੋਵੇਗਾ ਉੱਥੇ ਤੁਸੀਂ ਫਿਰ ਆਪਣਾ ਡੇਰਾ ਲਾ ਲਿਓ।
ਤਾਂ ਕਰੋ ਬਿਸਰਾਮ ਸੁਖਾਰੇ ਪਹੁੰਚੇ ਪੁਣ ਸਮਾਜ ਜੇ ਸਾਰੇ।
ਰਾਜੇ ਦਾ ਪ੍ਰਧਾਨ ਆਦਮੀ ਕਹਿੰਦਾ ਸੱਚੇ ਪਾਤਸ਼ਾਹ ਜਗ੍ਹਾ ਨੂੰ ਪਸੰਦ ਕਰ ਲੋ, ਸੁਖ ਦੇ ਨਾਲ ਤੁਸੀਂ ਫਿਰ ਉੱਥੇ ਟਿਕ ਜਾਓ ਤੇ ਹੋਰ ਜਿੰਨਾ ਵੀ ਤੁਹਾਡਾ ਸਾਜੋ ਸਮਾਨ ਹੈ ਉਹ ਸਾਰੇ ਦਾ ਸਾਰਾ ਫਿਰ ਉੱਥੇ ਹੀ ਲੈ ਆਂਦਾ ਜਾਵੇਗਾ।
ਇਮ ਕਹਿ ਸੁਣ ਕਰ ਪੇ ਅਸਵਾਰ ਸਿਵਕਾ ਲਈ ਉਠਾਏ ਕਹਾਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਬਿਲਾਸ ਰਾਜੇ ਦੇ ਪ੍ਰਧਾਨ ਆਦਮੀ ਦੇ ਨਾਲ ਸਤਿਗੁਰਾਂ ਨੇ ਕੀਤੇ ਨੇ। ਫਿਰ ਸਤਿਗੁਰੂ ਜੀ ਪਾਲਕੀ ਦੇ ਉੱਤੇ ਅਸਵਾਰ ਹੋ ਗਏ ਤੇ ਕਹਾਰਾਂ ਨੇ ਪਾਲਕੀ ਨੂੰ ਚੁੱਕ ਲਿਆ।
ਪਾਇਨ ਸੰਗ ਸੰਗ ਪ੍ਰਧਾਨ ਸਤਿਗੁਰ ਟਿਗ ਹੀ ਕਰੇ ਪਿਆਨ।
ਸਤਿਗੁਰਾਂ ਦੇ ਨੇੜੇ ਨੇੜੇ ਹੋ ਕੇ ਪ੍ਰਧਾਨ ਜਿਹੜਾ ਆਦਮੀ ਹੈ ਉਹ ਪੈਦਲ ਹੀ ਸਤਿਗੁਰਾਂ ਦੇ ਨਾਲ ਤੁਰੇ ਜਾਂਦਾ।
ਹਾਥ ਜੋਰ ਬਾਤਨ ਬਤਰਾਵਤ ਸੁੰਦਰ ਥਲ ਜਾਤ ਬਤਾਵਤ।
ਆਪਣੇ ਹੱਥ ਦੇ ਇਸ਼ਾਰੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹਰ ਇੱਕ ਜਿਹੜੀ ਜਗ੍ਹਾ ਹੈ ਉਹ ਦਿਖਾਈ ਜਾਂਦਾ ਹੈ, ਜਿਹੜੀ ਕਿ ਸਾਰੀ ਜਗ੍ਹਾ ਸੁੰਦਰ।
ਸਨੇ ਸਨੇ ਸਿਵਕਾ ਮਗ ਚਾਲੇ ਸੁਣੋ ਗੁਰੂ ਜੀ ਥਾਨ ਵਿਸਾਲੇ।
ਹੌਲੀ ਹੌਲੀ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਾਲਕੀ ਦੀ ਸਵਾਰੀ ਕਰਦੇ ਹੋਏ ਸਤਿਗੁਰੂ ਜੀ ਚਲੇ ਜਾ ਰਹੇ ਨੇ। ਚਲਦਿਆਂ ਚਲਦਿਆਂ ਥੋੜੀ ਦੂਰੀ ਤੋਂ ਬਾਅਦ ਫਿਰ ਪ੍ਰਧਾਨ ਆਦਮੀ ਨੇ ਹੱਥ ਜੋੜ ਕੇ ਆਖਿਆ ਸੁਣੋ ਗੁਰੂ ਜੀ ਥਾਨ ਵਿਸਾਲੇ। ਹੇ ਸੱਚੇ ਪਾਤਸ਼ਾਹ, ਹੇ ਗੁਰੂ ਜੀ, ਇੱਕ ਵਧੀਆ ਜਗ੍ਹਾ ਨੂੰ ਮੈਂ ਜਾਣਦਾ।
ਜੋਗ ਆਪ ਕੇ ਮੈਂ ਮਨ ਜਾਣ ਰਹੇ ਬਿਰਾਜ ਆਪ ਤਿਸ ਥਾਨਾ।
ਕਹਿੰਦਾ ਕਿ ਤੁਹਾਡੇ ਰਹਿਣ ਦੇ ਲਾਇਕ ਇੱਕ ਯੋਗ ਜਗ੍ਹਾ ਮੈਂ ਜਾਣਦਾ ਹਾਂ, ਮੈਨੂੰ ਲੱਗਦਾ ਕਿ ਉਹ ਜਗ੍ਹਾ ਸੱਚੇ ਪਾਤਸ਼ਾਹ ਤੁਹਾਨੂੰ ਪਸੰਦ ਆ ਜਾਏਗੀ।
ਤਟ ਜਮਨਾ ਕੇ ਸੁੰਦਰ ਤਾਰਾ ਨਿਪ ਜੈ ਸਿੰਘ ਸੁਡੇਰਾ ਕਰਾ।
ਕਹਿੰਦਾ ਸੱਚੇ ਪਾਤਸ਼ਾਹ ਜਮਨਾ ਦੇ ਕਿਨਾਰੇ ਦੇ ਉੱਤੇ ਬਹੁਤ ਸੁੰਦਰ ਜਗ੍ਹਾ ਹੈ। ਰਾਜੇ ਜੈ ਸਿੰਘ ਦਾ ਜਿਹੜਾ ਟਿਕਾਣਾ ਹੈ ਉਹ ਵੀ ਉੱਥੇ ਹੈ। ਕਹਿਣ ਤੋਂ ਭਾਵ ਕਿ ਬਹੁਤ ਸਾਰੀ ਜਿਹੜੀ ਫੌਜ ਰਾਜੇ ਦੀ ਹੈ ਉੱਥੇ ਰਹਿੰਦੀ। ਕਹਿੰਦਾ ਸਕਲ ਤੋਪ ਖਾਨਾ ਤਹ ਰਹਿ ਕਿਤਕ ਚਮੂ ਪੀ ਥਿਰਤਾ ਗਹਿ। ਸੱਚੇ ਪਾਤਸ਼ਾਹ ਰਾਜੇ ਜੈ ਸਿੰਘ ਦੀਆਂ ਜਿੰਨੀਆਂ ਵੀ ਤੋਪਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਉੱਥੇ ਨੇ, ਔਰ ਇਸ ਤੋਂ ਇਲਾਵਾ ਬਹੁਤੀ ਸਾਰੀ ਫੌਜ ਵੀ ਰਾਜੇ ਦੀ ਉੱਥੇ ਰਹਿੰਦੀ।
ਜੇ ਰਾਵਰ ਕੇ ਆਏ ਪਸੰਦ ਕਰੋ ਬਿਲੋਕਣ ਲਹੋ ਆਨੰਦ।
ਸੱਚੇ ਪਾਤਸ਼ਾਹ ਉੱਥੇ ਚੱਲੀਏ, ਹੋ ਸਕਦਾ ਹੈ ਕਿ ਉਹ ਜਗ੍ਹਾ ਤੁਹਾਡੇ ਪਸੰਦ ਆ ਜਾਵੇ। ਜੇਕਰ ਪਸੰਦ ਆਵੇਗੀ ਤੁਸੀਂ ਆਪਣਾ ਉੱਥੇ ਡੇਰਾ ਲਾਇਓ ਤੇ ਆਨੰਦ ਦੇ ਨਾਲ ਰਹਿਓ।
ਪੁਰ ਕੀ ਦਿਸ਼ ਦੱਖਣ ਮੈਂ ਜਾਣੋ ਕਰੋ ਪ੍ਰਥਮ ਹੀ ਤਹਾਂ ਪਿਆਨੋ।
ਰਾਜੇ ਦਾ ਪ੍ਰਧਾਨ ਆਦਮੀ ਕਹਿੰਦਾ ਹੈ ਕਿ ਪੁਰੀ ਤੋਂ ਦੱਖਣ ਦੇ ਵੱਲ ਉਹ ਜਗ੍ਹਾ ਹੈ। ਸੱਚੇ ਪਾਤਸ਼ਾਹ ਜੇਕਰ ਤੁਹਾਡਾ ਹੁਕਮ ਹੋਵੇ ਤੇ ਪਹਿਲਾਂ ਤੁਸੀਂ ਉਸ ਜਗ੍ਹਾ ਨੂੰ ਜਾ ਕੇ ਦੇਖੋ।
ਸਤ ਗੁਰ ਸੁਣ ਕਰ ਤਿਸ ਤੇ ਮਾਨੀ ਗਮਨੋ ਤਹਾਂ ਕਹੀ ਮੁਖ ਬਾਨੀ।
ਸਤਿਗੁਰਾਂ ਨੇ ਉਸ ਦੀ ਬੇਨਤੀ ਨੂੰ ਸੁਣਿਆ ਤੇ ਪ੍ਰਵਾਨ ਕੀਤਾ। ਸਤਿਗੁਰਾਂ ਨੇ ਹੁਕਮ ਕੀਤਾ ਕਹਾਰਾਂ ਨੂੰ ਕਿ ਜਿੱਥੇ ਪ੍ਰਧਾਨ ਆਦਮੀ ਕਹਿੰਦਾ ਪਹਿਲਾਂ ਉਸੇ ਪਾਸੇ ਹੀ ਪਾਲਕੇ ਨੂੰ ਲਿਜਾਇਆ ਜਾਵੇ।
ਇਸ ਬੇਦ ਕਹਿਤ ਸੁਣਤ ਮਗ ਚਾਲੇ ਹੇਤ ਬਿਲੋਕਣ ਕੋ ਥਲ ਪਾਲੇ।
ਇਸ ਤਰੀਕੇ ਦੇ ਨਾਲ ਬਚਨ ਬਿਲਾਸ ਕਰਦੇ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਾਸੇ ਨੂੰ ਦੇਖਣ ਦੇ ਵਾਸਤੇ ਜਾ ਰਹੇ ਨੇ ਜਿਹੜੀ ਕਿ ਪ੍ਰਧਾਨ ਆਦਮੀ ਨੇ ਚੰਗੀ ਜਗ੍ਹਾ ਆਖੀ।
ਬਹੁ ਮਾਨਵ ਸਭ ਚਲਤ ਪਿਛਾਰੀ ਆਏ ਤਹਾਂ ਤਬ ਧਰਾ ਨਿਹਾਰੀ।
ਬਹੁਤੇ ਸਾਰੇ ਜਿਹੜੇ ਮਨੁੱਖ ਨੇ ਉਹ ਸਤਿਗੁਰਾਂ ਦੇ ਪਿੱਛੇ ਆ ਰਹੇ ਸਨ, ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ, ਉਸ ਜਗ੍ਹਾ ਨੂੰ ਦੇਖਿਆ।
ਤੋਪਾਂ ਬ੍ਰਿੰਦ ਖਰੀ ਨਿਪਕੇਰੀ ਨਿਕਟ ਤਿਨੋ ਕੇ ਚਮੂ ਬਡੇਰੀ।
ਉੱਥੇ ਜਾ ਕੇ ਦੇਖਿਆ ਕਿ ਰਾਜੇ ਜੈ ਸਿੰਘ ਦੀਆਂ ਬਹੁਤੀਆਂ ਸਾਰੀਆਂ ਤੋਪਾਂ ਉੱਥੇ ਤੈਨਾਤ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਬਹੁਤੀ ਸਾਰੀ ਰਾਜੇ ਦੀ ਫੌਜ ਵੀ ਉੱਥੇ ਹੀ ਠਹਿਰੀ ਸੀ।
ਤਿੰਨ ਤੇ ਭਰੇ ਥਾਨ ਸ਼ੁਭ ਹੇਰੇ ਕਰਿਓ ਬਿਲੋਕਣ ਲਾਇਕ ਡੇਰੇ।
ਉਸ ਤੋਂ ਵੀ ਅੱਗੇ ਚੰਗੀ ਜਗ੍ਹਾ ਨੂੰ ਦੇਖਣਾ ਸ਼ੁਰੂ ਕੀਤਾ ਹੈ। ਕਰਿਓ ਬਿਲੋਕਣ ਲਾਇਕ ਡੇਰੇ, ਜਿਹੜੀ ਕਿ ਸਤਿਗੁਰਾਂ ਦੇ ਡੇਰਾ ਲਾਉਣ ਦੇ ਲਾਇਕ ਹੋਵੇ।
ਹਰਖਤ ਹੋਏ ਗੁਰ ਬਾਕ ਉਚਾਰਾ ਇਸ ਥਲ ਉਤਰੈ ਸਿਵਰ ਹਮਾਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹ ਜਗ੍ਹਾ ਪਸੰਦ ਆ ਗਈ। ਸਤਿਗੁਰਾਂ ਨੇ ਖੁਸ਼ੀ ਦੇ ਨਾਲ ਬਚਨ ਕੀਤਾ, ਇਸ ਥਲ ਉਤਰੈ ਸਿਵਰ ਹਮਾਰਾ। ਸਤਿਗੁਰੂ ਜੀ ਕਹਿੰਦੇ ਨੇ ਜਗ੍ਹਾ ਸਾਡੇ ਬੜੀ ਪਸੰਦ ਆਈ ਹੈ, ਇਸੇ ਹੀ ਜਗ੍ਹਾ ਦੇ ਉੱਤੇ ਸਾਡਾ ਡੇਰਾ ਲੱਗੇਗਾ।
ਕੈ ਸੇਵਕਾ ਤੇ ਥਾਂ ਉਤਰਾਈ ਖਰੇ ਹੋਏ ਹੇਰੀ ਸਭ ਜਾਈ।
ਸਤਿਗੁਰਾਂ ਨੇ ਕਹਾਰਾਂ ਨੂੰ ਹੁਕਮ ਕੀਤਾ ਕਿ ਪਾਲਕੀ ਨੂੰ ਥੱਲੇ ਰੱਖ ਦੋ। ਕਹਾਰਾਂ ਨੇ ਪਾਲਕੀ ਨੂੰ ਥੱਲੇ ਰੱਖ ਦਿੱਤਾ। ਸਤਿਗੁਰੂ ਜੀ ਪਾਲਕੀ ਦੇ ਵਿੱਚੋਂ ਬਾਹਰ ਉਤਰੇ ਨੇ ਤੇ ਸਤਿਗੁਰਾਂ ਨੇ ਇਧਰ ਉਧਰ ਦੇਖਣਾ ਸ਼ੁਰੂ ਕੀਤਾ।
ਸ਼ਿਆਮਲ ਜਲ ਪ੍ਰਵਾਹ ਜਹ ਜਮਨਾ ਪਾਵਨ ਕਰਨ ਕਲੂਖਣ ਦਮਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੇ ਹੀ ਜਮਨਾ ਨਦੀ ਦਾ ਸੁੰਦਰ ਪ੍ਰਵਾਹ ਹੈ ਜਿਹਦਾ ਰੰਗ ਕਾਲਾ ਹੈ, ਕਿਉਂਕਿ ਜਮਨਾ ਦੇ ਪਾਣੀ ਨੂੰ ਕਾਲਾ ਮੰਨਿਆ ਜਾਂਦਾ ਹੈ। ਕਵੀ ਜੀ ਲਿਖਦੇ ਨੇ ਸੁੰਦਰ ਜਮਨਾ ਦੇ ਪਾਣੀ ਦਾ ਪ੍ਰਵਾਹ ਹੈ, ਪਾਵਨ ਕਰਨ ਜਿਹੜਾ ਪਾਣੀ ਪਵਿੱਤਰ ਕਰਨ ਵਾਲਾ ਹੈ ਤੇ ਸਾਰਿਆਂ ਦੁੱਖਾਂ ਨੂੰ ਦੂਰ ਕਰਨ ਵਾਲਾ।
ਜਿਸ ਕੇ ਤੀਰ ਤੀਰ ਸਭ ਜਾਈ ਖਰੀ ਦੂਰ ਬਾਇਵਨੀ ਛਾਈ।
ਉਸ ਜਮਨਾ ਨਦੀ ਦੇ ਕਿਨਾਰੇ ਕਿਨਾਰੇ ਦੇ ਉੱਤੇ ਬਹੁਤ ਦੂਰ ਤੱਕ ਜਿਹੜਾ ਖੱਬਲ ਘਾਹ ਹੈ ਉਹ ਉੱਗਿਆ ਹੋਇਆ।
ਤਹਾਂ ਪ੍ਰਿਯੰਕ ਡਸਾਵਨ ਕੀਨ ਆਸ ਤਰਨ ਤੇ ਸ਼ਾਦ ਸੋ ਦੀਨ।
ਦਾਸਾਂ ਨੇ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦਾ ਪਲੰਗ ਡਾਹ ਦਿੱਤਾ ਤੇ ਪਲੰਗ ਦੇ ਉੱਤੇ ਬਹੁਤ ਸੁੰਦਰ ਆਸਣ ਵਿਛਾ ਦਿੱਤਾ।
ਦਾਸਨ ਸਾਥ ਕਯੋ ਤਤਕਾਲ ਆਪਣੋ ਜੋ ਸਮਾਜ ਹੈ ਜਾਲਾ।
ਦਾਸਾਂ ਨੂੰ ਸਤਿਗੁਰਾਂ ਨੇ ਹੁਕਮ ਕੀਤਾ ਆਪਣੋ ਜੋ ਸਮਾਜ ਹੈ ਜਾਲਾ, ਭਾਵ ਕੇ ਸਾਰਾ ਜਿਹੜਾ ਸਾਜੋ ਸਮਾਨ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਇੱਥੇ ਹੀ ਲੈ ਆਓ।
ਲੈ ਆਵੋ ਤੁਮ ਸਭ ਹੀ ਜਾਏ ਸ਼ਮਿਆਨਾ ਅਬ ਦੇਹ ਲਗਾਏ।
ਸਤਿਗੁਰੂ ਜੀ ਕਹਿੰਦੇ ਨੇ ਸਾਰੇ ਸਮਾਨ ਨੂੰ ਇੱਥੇ ਹੀ ਲੈ ਆਓ, ਇਸ ਤੋਂ ਇਲਾਵਾ ਤੰਬੂ ਲਿਆ ਕੇ ਲਾ ਦਿਓ ਤੇ ਸ਼ਮਿਆਨਿਆਂ ਨੂੰ ਤਾਣ ਦਿਓ।
ਸੋਹਣੇ ਆਗਿਆ ਦਾਸਣ ਤਿਮ ਕਰਿਓ ਢਿੱਗ ਪਰ ਦਾਨ ਹੋ ਤੋ ਜੋ ਖਰਿਓ।
ਸਤਿਗੁਰਾਂ ਦੀ ਆਗਿਆ ਨੂੰ ਦਾਸਾਂ ਨੇ ਮੰਨਿਆ, ਉਸੇ ਤਰ੍ਹਾਂ ਕੀਤਾ। ਲਾਗੇ ਜਿਹੜਾ ਪ੍ਰਧਾਨ ਆਦਮੀ ਰਾਜੇ ਦਾ ਖਲੋਤਾ ਸੀ।
ਸਿਰੀ ਮੁਖ ਤੇ ਫੁਰ ਮਾਵਣ ਕੀ ਨਾ ਮਹੀ ਪਾਲਕ ਸੰਗ ਕਹੋ ਪਰਵੀਨਾ।
ਸਤਿਗੁਰੂ ਜੀ ਰਾਜੇ ਦੇ ਪ੍ਰਧਾਨ ਆਦਮੀ ਨੂੰ ਕਹਿੰਦੇ ਨੇ ਮਹੀ ਪਾਲਕ ਨੂੰ ਭਾਵ ਕੇ ਰਾਜੇ ਨੂੰ ਜਾ ਕੇ ਇਸ ਤਰ੍ਹਾਂ ਆਖੋ,
ਥਲ ਪਸੰਦ ਹਮਰੇ ਇਹ ਆਵਾ ਸਰਬ ਸਿਵਰ ਕੋ ਚਹਿ ਲਗਾਵਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਰਾਜੇ ਨੂੰ ਜਾ ਕੇ ਕਹਿ ਦੇ ਇਹ ਜਗ੍ਹਾ ਸਾਡੇ ਬਹੁਤ ਹੀ ਜ਼ਿਆਦਾ ਪਸੰਦ ਆ ਗਈ ਹੈ, ਇਸ ਕਰਕੇ ਅਸੀਂ ਆਪਣਾ ਡੇਰਾ ਇੱਥੇ ਹੀ ਲਾਉਣਾ ਚਾਹੁੰਦੇ।
ਅੰਤਰ ਹੋ ਤੋ ਥਾਣ ਤੁਮ ਜੈਸਾ ਇਹ ਪੀ ਲਖੋ ਆਪਣੋ ਤੈਸਾ।
ਸਤਿਗੁਰੂ ਜੀ ਕਹਿੰਦੇ ਨੇ ਰਾਜੇ ਨੂੰ ਜਾ ਕੇ ਆਖਿਓ ਕਿ ਅੰਦਰ ਮਹਿਲਾਂ ਦੇ ਵਿੱਚ ਜਿਸ ਤਰ੍ਹਾਂ ਦਾ ਸਾਡਾ ਡੇਰਾ ਲਵਾਇਆ ਸੀ ਉਹ ਵੀ ਚੰਗਾ ਸੀ, ਇਹ ਵੀ ਜਗ੍ਹਾ ਉਸੇ ਦੀ ਹੈ, ਇਸ ਕਰਕੇ ਸਾਨੂੰ ਇੱਥੇ ਰਹਿਣਾ ਜ਼ਿਆਦਾ ਚੰਗਾ ਲੱਗਦਾ।
ਹਮ ਦੇਸ਼ ਤੇ ਨਹੀਂ ਕਰੋ ਅੰਦੇਸ਼ਾ ਜਮਨਾ ਤਟ ਰਮਣੀਕ ਵਿਸ਼ੇਸ਼ਾ।
ਸਤਿਗੁਰੂ ਜੀ ਕਹਿੰਦੇ ਨੇ ਰਾਜੇ ਨੂੰ ਜਾ ਕੇ ਆਖੀ ਕਿ ਸਾਡੇ ਵੱਲੋਂ ਕੋਈ ਵੀ ਸ਼ੰਕਾ ਨਾ ਕਰੇ, ਇਹ ਜਿਹੜਾ ਜਮਨਾ ਦਾ ਕਿਨਾਰਾ ਹੈ ਬੜਾ ਰਮਣੀਕ ਹੈ, ਬੜਾ ਸੋਹਣਾ ਹੈ।
ਸੁਣ ਪਰ ਦਾਨ ਜਾਣ ਕੀ ਡੇਰਾ ਬੰਧਨ ਕਰ ਗਮਣਿਓ ਤਿਸ ਬੇਰਾ।
ਕਵੀ ਜੀ ਲਿਖਦੇ ਨੇ ਕਿ ਜਦੋਂ ਪ੍ਰਧਾਨ ਨੇ ਜਾਣਿਆ ਕਿ ਸਤਿਗੁਰਾਂ ਨੇ ਇੱਥੇ ਆਪਣਾ ਡੇਰਾ ਲਾ ਲਿਆ ਹੈ, ਉਸ ਵੇਲੇ ਪ੍ਰਧਾਨ ਨੇ ਨਮਸਕਾਰ ਕੀਤੀ ਤੇ ਚਲਾ ਗਿਆ।
ਅਪਰ ਦਾਸ ਵਸਤੂ ਹਿਤ ਲੈਬੇ ਗਏ ਤੁਰਤ ਮਾਤਾ ਸੁਧ ਦੇਬੇ।
ਇੱਕ ਪਾਸੇ ਰਾਜੇ ਦਾ ਪ੍ਰਧਾਨ ਆਦਮੀ ਵਾਪਸ ਪਰਤਿਆ ਹੈ, ਦੂਸਰੇ ਪਾਸੇ ਸਤਿਗੁਰਾਂ ਦੇ ਬਹੁਤ ਸਾਰੇ ਦਾਸ ਚੀਜ਼ਾਂ ਵਸਤਾਂ ਨੂੰ ਲੈਣ ਦੇ ਵਾਸਤੇ ਤੇ ਮਾਤਾ ਜੀ ਨੂੰ ਖਬਰ ਦੇਣ ਦੇ ਵਾਸਤੇ ਵਾਪਸ ਪਹੁੰਚੇ।
ਕਾਹੇ ਉਹ ਜਾਏ ਬਾਹਰ ਕੀ ਡੇਰਾ ਆਏ ਲੈਣ ਸਮਾਜ ਬਡੇਰਾ।
ਦਾਸਾਂ ਨੇ ਮਾਤਾ ਜੀ ਨੂੰ ਆਣ ਕੇ ਖਬਰ ਦਿੱਤੀ ਹੈ ਕਿ ਸਤਿਗੁਰਾਂ ਨੇ ਬਾਹਰ ਕਾਂ ਦੇ ਵਿੱਚ ਜਮਨਾ ਦੇ ਕਿਨਾਰੇ ਦੇ ਉੱਤੇ ਆਪਣਾ ਡੇਰਾ ਲਾ ਲਿਆ ਹੈ, ਅਸੀਂ ਮਾਤਾ ਜੀ ਸਾਜੋ ਸਮਾਨ ਲੈਣ ਦੇ ਵਾਸਤੇ ਆਏ।
ਮਰ ਜੀ ਜਾਣ ਪੁੱਤਰ ਕੀ ਤਬੈ ਵਸਤ ਸੰਭਾਰਨ ਕਰ ਕਰ ਸਬੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਜੀ ਨੇ ਆਪਣੇ ਪੁੱਤਰ ਦੀ ਮਰਜ਼ੀ ਨੂੰ ਜਾਣਿਆ, ਭਾਵ ਕੇ ਰਜਾ ਨੂੰ ਜਾਣਿਆ ਤੇ ਸਾਰੀਆਂ ਚੀਜ਼ਾਂ ਨੂੰ ਸਾਂਭਣ ਲੱਗੇ।
ਸਰਬ ਸਿਵਰ ਕੋ ਸੰਗ ਲਵਾਏ ਮਾਤਾ ਗਈ ਗੁਰੂ ਜਿਸ ਥਾਏ।
ਭਾਵ ਕੇ ਸਾਰੀਆਂ ਚੀਜ਼ਾਂ ਨੂੰ ਇਕੱਤਰ ਕਰਕੇ ਮਾਤਾ ਜੀ ਦਾਸਾਂ ਦੇ ਸਮੇਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚੇ ਨੇ ਜਿੱਥੇ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ ਸੀ।
ਤਪ ਸਮੇਤ ਤਨ ਜਾਏ ਬਿਲੋਕਾ ਤੂਸ਼ਣ ਬੈਠੀ ਹੋਏ ਸਸ਼ੋਕਾ।
ਅਜੇ ਵੀ ਸਤਿਗੁਰਾਂ ਦੇ ਸਰੀਰ ਨੂੰ ਬੁਖਾਰ ਚੜਿਆ ਹੋਇਆ, ਜਾ ਕੇ ਦੇਖਿਆ ਕਿ ਸਤਿਗੁਰਾਂ ਦਾ ਸਰੀਰ ਤਾਪ ਦੇ ਨਾਲ ਬਹੁਤ ਜ਼ਿਆਦਾ ਤਪਦਾ ਹੈ। ਲਾਗੇ ਚੁੱਪ ਕਰਕੇ ਮਾਤਾ ਜੀ ਸਮੇਤ ਚਿੰਤਾ ਦੇ ਬਹਿ ਗਏ।
ਜਿੱਤ ਕੇ ਸੰਗ ਨਰ ਸਭ ਚੱਲ ਆਏ ਹੇਰ ਹੇਰ ਨਿਜ ਡੇਰੇ ਲਗਾਏ।
ਜਿੰਨੇ ਵੀ ਸਤਿਗੁਰਾਂ ਦੇ ਸੰਗੀ ਸਾਥੀ ਦਾਸ ਸਨ ਉਹ ਸਾਰੇ ਦੇ ਸਾਰੇ ਚੱਲ ਕੇ ਉੱਥੇ ਪਹੁੰਚੇ ਨੇ ਤੇ ਸਤਿਗੁਰਾਂ ਦੇ ਲਾਗੇ ਲਾਗੇ ਸਾਰਿਆਂ ਨੇ ਆਪਣੇ ਡੇਰੇ ਲਾ ਲਏ।
ਤੰਬੂ ਸ਼ਮਿਆਂ ਨੇ ਗਨ ਤਾਨੇ ਖਰੀ ਕਨਾਤ ਬਨਾਤ ਮਹਾਨੇ।
ਕਵੀ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਤੰਬੂ ਲਾ ਦਿੱਤੇ ਨੇ, ਬਹੁਤੇ ਸਾਰੇ ਛਾਂ ਕਰਨ ਵਾਲੇ ਸ਼ਮਿਆਨੇ ਵੀ ਤਾਣੇ ਗਏ ਨੇ, ਇਸ ਤੋਂ ਇਲਾਵਾ ਕਨਾਤਾਂ ਵੀ ਬਹੁਤ ਸਾਰੀਆਂ ਤਾਣੀਆਂ ਗਈਆਂ।
ਰੇਸ਼ਮ ਕੀ ਡੋਰ ਹੈ ਗਨ ਸੁੰਦਰ ਲਗੇ ਉਹ ਪਟੰਬਰ ਚਿਤਰਤ ਅੰਦਰ।
ਸਤਿਗੁਰਾਂ ਵਾਲਾ ਜਿਹੜਾ ਤੰਬੂ ਸੀ, ਕਵੀ ਜੀ ਲਿਖਦੇ ਨੇ ਕਿ ਉਸ ਨੂੰ ਰੇਸ਼ਮ ਦੀਆਂ ਰੱਸੀਆਂ ਦੇ ਨਾਲ ਤਾਣਿਆ ਗਿਆ ਹੈ, ਜਿਹੜਾ ਕਿ ਬਹੁਤ ਸੁੰਦਰ ਹੈ। ਅੰਦਰ ਉਸ ਤੰਬੂ ਦੇ ਬਹੁਤ ਹੀ ਸਾਰਾ ਰੇਸ਼ਮੀ ਕੱਪੜਾ ਲੱਗਿਆ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਨਿਪ ਜੈ ਸਿੰਘ ਉਠ ਭੋਰ ਕੋ ਸ਼ਾਹ ਸਮੀਪ ਸਿਰਾਏ ਸਾਥ ਅਦਾਇਬ ਦੇਖ ਕੇ ਪਹੁੰਚਿਓ ਸੀਸ ਨਿਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਜੈ ਸਿੰਘ ਨੇ ਰਾਤ ਨੂੰ ਬਤੀਤ ਕੀਤਾ, ਅਗਲੀ ਸਵੇਰ ਹੀ ਬਾਦਸ਼ਾਹ ਦੇ ਕੋਲ ਰਾਜਾ ਜੈ ਸਿੰਘ ਪਹੁੰਚ ਗਿਆ ਹੈ। ਜਾ ਕੇ ਬੜੇ ਅਦਬ ਦੇ ਨਾਲ ਬੜੇ ਸਤਿਕਾਰ ਦੇ ਨਾਲ ਸਲਾਮ ਅਦਾ ਕੀਤੀ ਰਾਜੇ ਜੈ ਸਿੰਘ ਨੇ ਬਾਦਸ਼ਾਹ ਔਰੰਗਜ਼ੇਬ ਨੂੰ।
ਨੌ ਰੰਗ ਦ੍ਰਿਗ ਅਵਲੋਕ ਨਰੇਸ਼ਾ ਬੂਜੀ ਗੁਰ ਕੀ ਗਾਥ ਵਿਸ਼ੇਸ਼ਾ।
ਜਦੋਂ ਰਾਜੇ ਨੇ ਜਾ ਕੇ ਸਲਾਮ ਕੀਤੇ ਤੇ ਔਰੰਗਜ਼ੇਬ ਨੇ ਰਾਜੇ ਦੇ ਵੱਲ ਦੇਖਿਆ ਤੇ ਫਿਰ ਸਤਿਗੁਰਾਂ ਦੀ ਵਾਰਤਾ ਪੁੱਛਣ ਲੱਗਾ ਔਰੰਗਜ਼ੇਬ।
ਕਿਮ ਸੇਵਾ ਕਰਕੇ ਪਹਿਚਾਨੇ ਬੈਸਿਆਨੇ ਪਰਮ ਸੁਜਾਨੇ।
ਬਾਦਸ਼ਾਹ ਨੇ ਸਵਾਲ ਕੀਤਾ ਰਾਜੇ ਨੂੰ, ਕਹਿੰਦਾ ਕਿ ਕਿਸ ਤਰ੍ਹਾਂ ਦੀ ਸੇਵਾ ਕਰਕੇ ਉਹਨਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ ਸਤਿਗੁਰਾਂ ਦੀ ਉਮਰ ਛੋਟੀ ਹੈ ਤੇ ਜਿਨ੍ਹਾਂ ਨੂੰ ਪਰਮ ਸ੍ਰੇਸ਼ਟ ਸੁਜਾਨ ਆਖਿਆ ਜਾਂਦਾ।
ਕਰਾਮਾਤ ਕੁਛ ਪਰਖਣ ਕਰੀ ਇਹ ਕਿ ਨਹੀਂ ਬੜ ਸ਼ਕਤੀ ਧਰੀ।
ਬਾਦਸ਼ਾਹ ਰਾਜੇ ਨੂੰ ਕਹਿੰਦਾ ਕਿ ਤੂੰ ਸਤਿਗੁਰਾਂ ਦੀ ਕਰਾਮਾਤ ਨੂੰ ਕੁਝ ਪਰਖਿਆ ਹੈ, ਕੀ ਦੇਖਿਆ ਹੈ ਕਿ ਵੱਡੀ ਸ਼ਕਤੀ ਦੇ ਮਾਲਕ ਹਨ ਜਾਂ ਨਹੀਂ।
ਰਹਿ ਸਮੀਪ ਟਿਖਤ ਯਾਰ ਬੋਲਣ ਕੇਤਕ ਪਾਰ ਕਰਿਓ ਤੈ ਤੋਲਣ।
ਬਾਦਸ਼ਾਹ ਕਹਿੰਦਾ ਤੂੰ ਤੇ ਹਮੇਸ਼ਾ ਲਾਗੇ ਰਹਿਣਾ, ਉਹਨਾਂ ਦੇ ਬਚਨਾਂ ਨੂੰ ਸੁਣਦਾ ਵੀ ਹੈ, ਉਹਨਾਂ ਨੂੰ ਦੇਖਦਾ ਵੀ ਹੈ। ਕੇਤਕ ਪਾਰ ਕਰਿਓ ਤੈ ਤੋਲਣ, ਭਾਵ ਕੇ ਕਰਾਮਾਤਾਂ ਦੇ ਵਿੱਚ ਕਿੰਨੇ ਕੁ ਭਾਰੇ ਨੇ, ਕਿਸ ਤਰ੍ਹਾਂ ਦਾ ਕਰਾਮਾਤਾਂ ਦਾ ਭਾਰ ਤੂੰ ਤੋਲਿਆ।
ਸੁਣ ਮਹੀ ਪਾਲਕ ਹਾਥਣ ਬੰਦ ਕਹਿਓ ਕਿ ਇਹ ਅਤੋਲ ਬਿਲੰਦ।
ਬਾਦਸ਼ਾਹ ਦੀਆਂ ਗੱਲਾਂ ਨੂੰ ਰਾਜੇ ਜੈ ਸਿੰਘ ਨੇ ਸੁਣਿਆ, ਹੱਥ ਜੋੜ ਕੇ ਉਸ ਵੇਲੇ ਉਹਨੇ ਆਖਿਆ, ਕਹਿੰਦਾ ਇਹ ਅਤੋਲ ਬਿਲੰਦ, ਹੇ ਬਾਦਸ਼ਾਹ ਸਲਾਮਤ, ਉਹ ਤੇ ਅਤੋਲ ਨੇ, ਵੱਡੇ ਨੇ, ਜਿਨ੍ਹਾਂ ਨੂੰ ਤੋਲਿਆ ਨਹੀਂ ਜਾ ਸਕਦਾ, ਭਾਵ ਕੇ ਵੱਡੇ ਕਰਾਮਾਤਾਂ ਦੇ ਸਮੂਹ ਨੇ।
ਕੋ ਸਮਰਥ ਜੋ ਪਰਖੈ ਭਾਰ ਮਹਾ ਗੰਭੀਰ ਸਦੀਰ ਉਦਾਰ।
ਰਾਜਾ ਕਹਿੰਦਾ ਕਿ ਕਿਹੜਾ ਮਨੁੱਖ ਐਸਾ ਸਮਰੱਥ ਹੈ ਕਿ ਜਿਹੜਾ ਉਹਨਾਂ ਦੇ ਕਰਾਮਾਤਾਂ ਦੇ ਭਾਰ ਨੂੰ ਤੋੜ ਸਕੇ। ਕਹਿੰਦਾ ਮਹਾ ਗੰਭੀਰ, ਉਹ ਬਹੁਤ ਜ਼ਿਆਦਾ ਸਤਿਗੁਰੂ ਜੀ ਗੰਭੀਰ ਨੇ, ਇਸ ਤੋਂ ਇਲਾਵਾ ਸਤੀਰ ਨੇ, ਭਾਵ ਕੇ ਵੱਡੇ ਧੀਰਜ ਵਾਲੇ ਨੇ, ਇਸ ਤੋਂ ਇਲਾਵਾ ਉਦਾਰ ਨੇ, ਬਹੁਤ ਦਿਆਲੂ ਨੇ।
ਪਟਰਾਨੀ ਮੈਂ ਕੌਣ ਬਿਠਾਈ ਅਪਰ ਭਰੇ ਥਲ ਮੈਂ ਸਮੂਦਾਈ।
ਜਿਸ ਤਰ੍ਹਾਂ ਸਤਿਗੁਰਾਂ ਦੀ ਪ੍ਰੀਖਿਆ ਕੀਤੀ ਸੀ ਉਸ ਦੇ ਬਾਰੇ ਬਾਦਸ਼ਾਹ ਨੂੰ ਰਾਜਾ ਜੈ ਸਿੰਘ ਦੱਸਣ ਲੱਗਾ, ਕਹਿੰਦਾ ਹੇ ਬਾਦਸ਼ਾਹ ਸਲਾਮਤ, ਆਪਣੀ ਮੁੱਖ ਪਟਰਾਨੀ ਰਾਣੀ ਨੂੰ ਮੈਂ ਇੱਕ ਕੋਨੇ ਦੇ ਵਿੱਚ ਬਿਠਾਇਆ ਸੀ, ਹੋਰ ਜਿੰਨੀਆਂ ਵੀ ਮੇਰੀਆਂ ਰਾਣੀਆਂ ਸਨ ਸਾਰੀਆਂ ਨੂੰ ਚੰਗੀ ਜਗ੍ਹਾ ਦੇ ਉੱਤੇ ਬਿਠਾਇਆ ਸੀ।
ਜੇ ਅੰਤਰ ਜਾਮੀ ਗੋਰਿਆ ਮਹਿਖੀ ਅੰਕ ਜਾਏ ਕਰ ਬਹਿ।
ਰਾਜਾ ਕਹਿੰਦਾ ਕਿ ਇਸ ਤਰ੍ਹਾਂ ਦਾ ਵਿਚਾਰ ਮਨ ਦੇ ਵਿੱਚ ਬਣਾਇਆ ਸੀ ਕਿ ਜੇਕਰ ਸਤਿਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਅੰਤਰ ਜਾਮੀ ਨੇ ਤੇ ਫੇਰ ਮੇਰੀ ਪਟਰਾਣੀ ਦੀ ਗੋਦੀ ਦੇ ਵਿੱਚ ਜਾ ਕੇ ਬੈਠਣਗੇ।
ਇਮ ਚਿਤਵਤ ਕਰਕੇ ਸਭ ਤਿਆਰੀ ਆਏ ਕੀਨ ਮੈਂ ਬਿਨੈ ਅਗਾਰੀ।
ਹੇ ਬਾਦਸ਼ਾਹ ਇਸ ਤਰ੍ਹਾਂ ਦੀ ਸਾਰੀ ਤਿਆਰੀ ਕਰਕੇ ਫੇਰ ਮੈਂ ਸਤਿਗੁਰਾਂ ਨੂੰ ਬੁਲਾਉਣ ਦੇ ਵਾਸਤੇ ਆਇਆ, ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਬੇਨਤੀ ਕੀਤੀ।
ਹਮ ਤੇ ਪਤਾ ਚਹਿ ਮਨ ਜਾਨ, ਯਾ ਤੇ ਰੁਖ ਫੇਰਨ ਕੋ ਠਾਨ।
ਪਰ ਰਾਜਾ ਦੱਸਦਾ ਹੈ ਕਿ ਸਤਿਗੁਰਾਂ ਨੂੰ ਪਤਾ ਲੱਗ ਗਿਆ ਕਿ ਮੈਂ ਕੋਈ ਪਖੰਡ ਰਚਿਆ ਹੈ, ਕਿ ਮੈਂ ਉਹਨਾਂ ਦੀ ਪ੍ਰੀਖਿਆ ਲੈਣਾ ਚਾਹੁੰਦਾ ਹਾਂ। ਉਸ ਵੇਲੇ ਕਹਿੰਦਾ ਹੈ ਰਾਜਾ ਕਿ ਅੰਤਰਜਾਮੀ ਸਤਿਗੁਰਾਂ ਨੇ ਜਾਣ ਕੇ ਫਿਰ ਮੇਰੇ ਤੋਂ ਰੁਖ ਫੇਰ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੀ ਅਰਜ ਨੂੰ ਪਹਿਲਾਂ ਪ੍ਰਵਾਨ ਨਹੀਂ ਕੀਤਾ।
ਤਉ ਹੋਏ ਨਮਰੀ ਬਹੁ ਪਾਤੀ, ਕਹਿ ਕਹਿ ਕੀਰਤ ਕੀ ਗਨ ਬਾਤੀ।
ਤੇ ਫਿਰ ਕਹਿੰਦਾ ਕਿ ਮੈਂ ਬਹੁਤ ਹੀ ਨਿਮਰਤਾ ਦੇ ਨਾਲ ਬਹੁਤ ਤਰ੍ਹਾਂ ਦੀਆਂ ਬੇਨਤੀਆਂ ਕੀਤੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਹੁਤੇ ਸਾਰੇ ਗੁਣਾਂ ਦਾ ਗਾਣ ਕੀਤਾ, ਅਰਜਾਂ ਕੀਤੀਆਂ।
ਲੇ ਗਮਨਿਓ ਮੰਦਰ ਰਣਵਾਸ, ਜਬ ਪਹੁੰਚੇ ਸਭ ਤ੍ਰਿਅਣ ਪਾਸ।
ਕਹਿੰਦਾ ਕਿ ਆਖਿਰਕਾਰ ਸਤਿਗੁਰਾਂ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰ ਲਿਆ, ਸਤਿਗੁਰੂ ਜੀ ਮੇਰੇ ਨਾਲ ਰਾਣੀਆਂ ਦੇ ਮਹਿਲਾਂ ਦੇ ਵਿੱਚ ਚਲੇ ਗਏ।
ਕਹਿੰਦਾ ਕਿ ਜਦੋਂ ਸਤਿਗੁਰੂ ਜੀ ਸਾਰੀਆਂ ਰਾਣੀਆਂ ਦੇ ਲਾਗੇ ਪਹੁੰਚੇ ਤਾਂ ਫੂਲ ਛਰੀ ਸਿਰ ਧਰ ਕਹਿ ਬਾਣੀ, ਨਹੀਂ ਭੂਪਤ ਕੀ ਇਹ ਪਟ ਰਾਨੀ।
ਫਿਰ ਸਤਿਗੁਰਾਂ ਨੇ ਆਪਣਾ ਕੌਤਕ ਦਿਖਾਉਣਾ ਸ਼ੁਰੂ ਕੀਤਾ। ਕਹਿੰਦਾ ਕਿ ਸਤਿਗੁਰਾਂ ਦੇ ਹੱਥਾਂ ਦੇ ਵਿੱਚ ਇੱਕ ਛੋਟੀ ਜੀ ਸੋਟੀ ਸੀ, ਸਤਿਗੁਰੂ ਜੀ ਹਰ ਇੱਕ ਰਾਣੀ ਦੇ ਸਿਰ ਦੇ ਉੱਤੇ ਉਹ ਲਾਉਂਦੇ ਸਨ ਤੇ ਮੂੰਹ ਦੇ ਵਿੱਚੋਂ ਬਚਨ ਕਰਦੇ ਸਨ, ਇਹ ਵੀ ਰਾਜੇ ਦੀ ਪਟਰਾਣੀ ਨਹੀਂ ਹੈ, ਇਹ ਵੀ ਰਾਜੇ ਦੀ ਪਟਰਾਣੀ ਨਹੀਂ।
ਸਾਗਰੀ ਨਾਰੀ ਉਲੰਘਤ ਗਏ, ਬੈਠੀ ਜਹਾਂ ਮਲਨ ਪਟ ਲਏ।
ਸਾਰੀਆਂ ਔਰਤਾਂ ਨੂੰ ਲੰਘਦੇ ਹੋਏ ਰਾਜਾ ਕਹਿੰਦਾ ਕਿ ਸਤਿਗੁਰੂ ਜੀ ਅੱਗੇ ਚਲੇ ਗਏ, ਉੱਥੇ ਚਲੇ ਗਏ ਨੇ ਜਿੱਥੇ ਮੇਰੀ ਪਟਰਾਣੀ ਬੈਠੀ ਸੀ ਮੈਲੇ ਕੱਪੜਿਆਂ ਨੂੰ ਪਹਿਨ ਕੇ।
ਤਾਰੇ ਮਨੋਰਥ ਇਮ ਓਰ ਮਾਹੀ, ਮੋਹ ਬਿਨ ਅੰਕ ਨ ਬੈਠੇ ਕਾਹੀ।
ਕਹਿੰਦਾ ਕਿ ਮੇਰੀ ਪਟਰਾਣੀ ਨੇ ਆਪਣੇ ਮਨ ਦੇ ਵਿੱਚ ਇਹ ਮਨੋਰਥ ਧਾਰਨ ਕੀਤਾ ਸੀ ਕਿ ਜੇਕਰ ਸਤਿਗੁਰੂ ਜੀ ਅੰਤਰਜਾਮੀ ਨੇ ਤੇ ਮੇਰੀ ਹੀ ਗੋਦੀ ਦੇ ਵਿੱਚ ਆਣ ਕੇ ਬੈਠਣਗੇ, ਹੋਰ ਕਿਸੇ ਦੇ ਲਾਗੇ ਨਹੀਂ ਰੁਕਣਗੇ।
ਸੋ ਮਨ ਜਾਣ ਗਏ ਤਿਸ ਪਾਸ, ਇਹ ਪਟਰਾਣੀ ਬਾਕ ਪਰ ਕਾਸ਼।
ਰਾਜਾ ਕਹਿੰਦਾ ਕਿ ਅੰਤਰਜਾਮੀ ਸਤਿਗੁਰੂ ਜੀ ਉਹਦੀ ਗੱਲ ਨੂੰ ਜਾਣ ਗਏ ਤੇ ਮੇਰੀ ਪਟਰਾਣੀ ਦੇ ਕੋਲ ਹੀ ਪਹੁੰਚੇ ਤੇ ਜਾ ਕੇ ਸਤਿਗੁਰਾਂ ਨੇ ਆਖਿਆ ਕਿ ਤੂੰ ਰਾਜੇ ਦੀ ਪਟਰਾਣੀ।
ਬੈਠੇ ਜਾਏ ਅੰਕ ਤਤਕਾਲਾ, ਭਈ ਬਿਸਮ ਅਵਲੋਕਤ ਬਾਲਾ।
ਰਾਜਾ ਕਹਿੰਦਾ ਕਿ ਬਾਦਸ਼ਾਹ ਸਲਾਮਤ ਤਤਕਾਲ ਹੀ ਮੇਰੀ ਪਟਰਾਣੀ ਦੀ ਗੋਦੀ ਦੇ ਵਿੱਚ ਬਾਲਕ ਸਰੂਪ ਸਤਿਗੁਰੂ ਜੀ ਜਾ ਕੇ ਬਹਿ ਗਏ। ਰਾਣੀ ਬਹੁਤ ਹੀ ਜ਼ਿਆਦਾ ਦੇਖ ਕੇ ਹੈਰਾਨ ਹੋਈ।
ਪਰਖਣ ਕੀ ਬਿਦ ਸਗਰੀ ਜਾਨੀ, ਕਛਕ ਕੋਪ ਤੇ ਗਿਰਾ ਬਖਾਨੀ।
ਰਾਜਾ ਕਹਿੰਦਾ ਕਿ ਸਤਿਗੁਰਾਂ ਦੀ ਇਸ ਤਰ੍ਹਾਂ ਕਰਕੇ ਅਸੀਂ ਪ੍ਰੀਖਿਆ ਲਈ ਹੈ, ਇਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਗੇ। ਤੇ ਫਿਰ ਸਤਿਗੁਰੂ ਜੀ ਥੋੜੇ ਨਾਰਾਜ਼ ਹੋਏ ਤੇ ਫਿਰ ਸਤਿਗੁਰਾਂ ਨੇ ਕਠੋਰ ਸ਼ਬਦ ਆਖੇ।
ਸੁਣ ਹਮ ਹਾਥ ਜੋਰ ਬਖਸ਼ਾਈ, ਇਮੇ ਅਜ਼ਮਤ ਕਾਮਲ ਪਤੇ ਆਈ।
ਰਾਜਾ ਜੈ ਸਿੰਘ ਕਹਿੰਦਾ ਕਿ ਸਤਿਗੁਰਾਂ ਨੇ ਥੋੜਾ ਕਠੋਰ ਸ਼ਬਦਾਂ ਦੇ ਨਾਲ ਰਾਣੀ ਨੂੰ ਸਰਾਪ ਦਿੱਤਾ, ਪਰ ਫਿਰ ਅਸੀਂ ਹੱਥ ਜੋੜ ਕੇ ਆਪਣੀ ਗਲਤੀ ਦੀ ਮਾਫ਼ੀ ਮੰਗੀ, ਸਤਿਗੁਰਾਂ ਨੇ ਸਾਨੂੰ ਬਖਸ਼ ਦਿੱਤਾ।
ਇਮ ਅਜ਼ਮਤ ਕਾਮਲ ਪਤਿਆਈ, ਇਸ ਤਰੀਕੇ ਦੇ ਨਾਲ ਬਾਦਸ਼ਾਹ ਸਲਾਮਤ ਅਸੀਂ ਸਤਿਗੁਰਾਂ ਦੀ ਕਰਾਮਾਤ ਦੀ ਪਰਖ ਕੀਤੀ ਹੈ
ਤੇ ਇਹ ਜਾਣਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਜ਼ਮਤਾਂ ਦੇ ਵਿੱਚ ਕਰਾਮਾਤਾਂ ਦੇ ਵਿੱਚ ਕਾਮਲ ਨੇ, ਪੂਰੇ ਨੇ। ਇਸ ਤਰੀਕੇ ਦੀ ਜਿਹੜੀ ਵਾਰਤਾ ਹੈ ਉਹ ਰਾਜੇ ਜੈ ਸਿੰਘ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਸੁਣਾਈ ਹੈ। ਸੋ ਸਾ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ,
हे पूरन हे सर्ब मैं दुख पंजन गुण तास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे है पी हो वनहार हे संता के सदा संग ने धाराया धार हे ठाकुर हो दास रो मैं निर्गुण गुण नहीं कोई नानक दी जय नाम दान राखो ही है परोय जाही कुल ते प्रगट होय ताही कुल को नाम पुन द्वादश गुरिंद को मेरी है प्रणाम।